ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਦੋਤੁਕੀ ਨਿਗੁਣਿਆਂ ਨੂੰ ਆਪੇ ਬਖਸ਼ ਲਾਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਨਿਗੁਣਿਆਂ ਨੂੰ ਆਪੇ ਬਖਸ਼ ਲਾਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੂਰੇ ਸਤਿਗੁਰ ਲਏ ਰਲਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ। ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ, ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਆਵਾਜ਼ਾਂ ਜੋ ਸ੍ਰੀ ਮੁੱਖ ਵਾਕ ਜੋ ਪਵਿੱਤਰ ਹੁਕਮਨਾਮਾ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਸਾਨੂੰ ਪ੍ਰਾਪਤ ਹੋਇਆ ਉਸਦੀ ਕਥਾ ਦਾ ਉਸਦੀ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ ਦੋਤੁਕੀ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ।
ਪਾਵਨ ਸ਼੍ਰੀ ਮੁੱਖ ਵਾਕ ਰਾਗ ਸੋਰਠ ਹੈ। ਬਾਣੀ ਦੇ ਉਚਾਰਨ ਕਰਤਾ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗੱਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਨਿਆਸਰਿਆਂ ਦੇ ਆਸਰੇ ਗੁਰੂ ਅਮਰਦਾਸ ਮਹਾਰਾਜ ਜੀ ਹਨ। ਇਹ ਪਾਵਨ ਸ਼੍ਰੀ ਮੁੱਖ ਵਾਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 638 ਅੰਗ ਤੇ ਸੁਸ਼ੋਭਿਤ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਸਾਰੀ ਹੀ ਬਾਣੀ ਵਿੱਚ ਅੰਮ੍ਰਿਤ ਹੈ। ਇਹ ਸਿੱਖੀ ਦਾ ਮੂਲ ਸੂਤਰ ਹੈ। ਮੈਨੂੰ ਜਦੋਂ ਵੀ ਇੱਥੇ ਜਾਂ ਕਿਤੇ ਵੀ ਗੁਰੂ ਪਿਤਾ ਮਹਾਰਾਜ ਆਪਣੀ ਗੋਦ ਵਿੱਚ ਬਿਠਾਉਂਦੇ ਨੇ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ਦੇ ਨੇ। ਮੇਰੀ ਬੇਨਤੀ ਦੀ ਆਰੰਭਤਾ ਇੱਥੋਂ ਹੁੰਦੀ ਹੈ ਕਿ ਸਾਰਿਆਂ ਤੋਂ ਵੱਡੇ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜਦੋਂ ਮਾਤ ਲੋਕ ਵਿੱਚ ਆਏ, ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਅਵਤਾਰਾਂ ਪੈਗੰਬਰਾਂ ਦੇ ਨਾਵਾਂ ਨਾਲ ਗੁਰੂ ਸ਼ਬਦ ਨਹੀਂ ਸੀ ਬੋਲਿਆ ਜਾਂਦਾ, ਲਿਖਿਆ ਜਾਂਦਾ। ਗੁਰੂ ਦਾ ਅਰਥ ਹੀ ਅੰਧੇਰੇ ਨੂੰ ਨਿਗਲ ਜਾਣ ਵਾਲਾ, ਗਿਆਨ ਦਾ ਦਾਤਾ, ਜਿਹੜਾ ਆਪਣੇ ਗਿਆਨ ਦੇ ਨਸ਼ਤਰ ਨਾਲ ਸਾਡੇ ਅੰਧਕਾਰਤਾ ਦੇ, ਅਗਿਆਨਤਾ ਦੇ ਸ਼ੌਟ ਕੱਟਦਾ, ਗੁਰੂ ਉਸ ਨੂੰ ਕਹਿੰਦੇ ਨੇ। ਹੁਣ ਜਿਹੜੇ ਅਰਥ ਅਸੀਂ ਕੀਤੇ ਨੇ, ਅਸੀਂ ਅਰਥ ਇਹ ਕੀਤੇ ਨੇ ਵੀ ਗੁਰੂ ਦੁਨੀਆਂ ਦੇ ਪਦਾਰਥ ਦੇਣ ਵਾਲੇ ਨੂੰ ਕਹਿੰਦੇ ਨੇ। ਸਤਿਗੁਰੂ ਦੀ ਬਾਣੀ ਬਾਰ ਬਾਰ ਸਮਝਾਉਂਦੀ ਹੈ ਕਿ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਨੀ ਸੰਗ ਪਾਨੀ। ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੈ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਨੇ ਸਾਨੂੰ ਗਿਆਨ ਦਾ ਸੁਰਮਾ ਦਿੱਤਾ। ਇੱਕ ਸ਼ਬਦ ਮੈਂ ਸਾਰੇ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ, ਕਥਾਵਾਚਕਾਂ ਨੂੰ, ਢਾਡੀ ਸਿੰਘਾਂ ਨੂੰ, ਪ੍ਰਚਾਰਕ ਸਿੰਘਾਂ ਨੂੰ, ਉਹ ਇੱਕ ਸ਼ਬਦ ਬੋਲਦੇ ਨੇ, ਗੁਰੂ ਮਹਾਰਾਜ ਨੇ ਕੋਸ਼ਿਸ਼ ਕੀਤੀ, ਫਿਰ ਕੀ ਕਹਿਣਾ ਚਾਹੁੰਦੇ ਵੀ ਉਹ ਫੇਲ ਹੋ ਗਏ, ਵੀ ਕੋਸ਼ਿਸ਼ ਤਾਂ ਬੜੀ ਕੀਤੀ। ਸਾਨੂੰ ਜਿਹੜੀ ਆਪਣੀ ਸ਼ਬਦਾਵਲੀ ਹੈ ਨਾ, ਇਹ ਜ਼ਰੂਰੀ ਨਹੀਂ ਹੈਗਾ ਕਿ ਪਹਿਲੇ ਕਥਾਵਾਚਕ ਤੋਂ ਬਾਅਦ ਜਦੋਂ ਮੈਂ ਆਵਾਂ ਤੇ ਮੈਂ ਇੱਕ ਵੱਖਰਾ ਹੀ ਰਾਗ ਲਾਪਾਂ ਤੇ ਤਾਂ ਮੈਂ ਵਧੀਆ ਕਥਾਵਾਚਕ ਹੋ ਸਕਦਾ। ਕੁਝ ਸ਼ਬਦ ਐਸੇ ਨੇ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਬਾਰ ਬਾਰ ਆਉਂਦੇ ਨੇ, गुरु साहबाना ने, भगत साहबाना ने, पट साहबाना ने, गुरु के सिखा ने भी वो शब्द वरते ने बाणी विच लिखे ने, इहदा अर्थ की हो गया भी कॉपी कर ली उन्होंने, नकल की है, इहदे नाल उन्हां दा अपना दर्जा घट गया है कोई? ये शब्द ही कहना गलत कि गुरु साहब ने कोशिश की थी, गुरु साहब ने तो बख्शिश की थी है। बार मीह पै रहे है, मीह सारे पै रहे है, हुण ये तो नहीं ना भी महाराज मीह पा के कोशिश करते ने, हुण जिहड़ा बदकिस्मत छतरी लैके तुर पवेगा वो अपने भाग ते आप ही माड़े लिखेगा ना। इहदा अर्थ ये तो नहीं भी मीह नहीं पिया, मीह सब ते पैंदा है। परमेश्वर ने हवा बनाई, सूरज चंद्रमा बनाया, पानी बनाया, आकाश बनाया, धरती बनाई, ये सारिया वास्ते बराबर बनाई है। ये ठीक है भी अमीरा ने एसी चो पा के उन्हों ठंडा कर लिया, गरीबा ने उस उन्हों उदा ही पखा लेके चल लिया, पर हवा तो उही है, हवा च तो कोई फर्क नहीं है। जे बदबूदार है तो एसी चो भी बदबू ही आएगी, एसी चो कोई समेल दूजी खुशबू थोड़ा होनी है। जे पानी की तसीर अच्छी नहीं, तुसी फ्रिज च रख के पी लो ता की फर्क पैंदा है, जां फिर उहदे लई तुहानू अगले ड्रामे करने पैणगे कि उहनू अगे जाके बनाउणा पवेगा जी ये पानी इदां दी मशीन चो निकल के आया है जी, इदां दी मशीन चो निकल के आया है जी। सच्चे बादशाह महाराज ने सानू बाणी बख्शी है, सारिया तो वड्डे सतगुरु गुरु नानक साहब ने, वो जदों इस धरती ते आए तो वह सब तो अमुल कीमती दात लैके आए सन बाणी, सबनों दे के गए। उपदेश चौं वरना को सांझा, अमीरां दा जपजी साहब वखरा नहीं, गरीबां दा सुखमणी साहब वखरा नहीं, हां मनमतियां दा जपजी साहब भी वखरा है ते सुखमणी साहब भी वखरा है। जिहड़े मनमती ने, जिहड़े कर्मकांडी ने, जिहड़े अंधविश्वासी ने, जिहड़े गुरु डम नूं बनाउण वाले ने, जिहड़े टेढ़े चलण वाले लोग ने, उन्हां दा तां पाठ भी वखरा है, उन्हां दी अरदास भी वखरी है, उन्हां दा ते सब कुछ ही वखरा है, उन्हां दा ते अमृत भी वखरा है, उन्हां दा की इलाज करोगे तुसी? पर बाणी हर मनुख मात्र वास्ते, सब वास्ते एक समान है। बाणी गुरु है, सारी बाणी विच अमृत है। हुण ये गल असी भुलदे जा रहे हैं। मैं ते जदों भी आवां उदों ही बेनती करदा हां कि जिसको हम मानते हैं बदकिस्मती, उसको जानते नहीं है। पुछ लो भगत जी नूं, वो कहंदे ने कोई बोला है निरवा, कोई बोला है दूर, जल की माछली चरे खजूर। अज भी तुसी वेखो, कोई कहंदा रब नेड़े है, कोई कहंदा रब दूर है। भगत जी कहंदे मैनूं इदां लगदा है भी पानी च रहण वाली मच्छी नूं ये लोग जोर ला रहे ने भी आख्या जाए भी वह तो खजूर ते रहिंदी है। अज भी सच है, जेडे लोग रब नूं मनदे ने वो सारे मूंह तां नूं चुकदे ने, झग्गा भी चुक लैंदे ने, भावें मेरे वर्गे दा 50 किलो दा पेट होवे अद्धा नंगा हो जाए पर झग्गा जरूर चुकणगे तां नूं मूंह करके। जेडे रब नूं मनदे ने मूंह तां नूं चुकदे ने भी रब उपर है, जेडे जाणदे ने वो अखां बंद करके अंदर वेखदे ने भी परमात्मा तू मेरे अंदर है, रब उपर थोड़ा है। बाहर ढूंढण ते छूट परे, गुर घर ही माहे दिखाया था। यह तो गुरु ने गल दसी है कि काहे रे बन खोजन जाई, सर्ब निवासी सदा अलेपा तो ही संग समाई। यह तो गुरु नानक साहब महाराज ने दसिया कि भाई रब एक है पर एक थां ते नहीं है, वह तो सारिया थावां ते है पर वह सारिया नूं नहीं मिलदा, मिलेगा उन्हां नूं जिन्हां ते गुरु की कृपा होएगी। हुण असी गुरु की कृपा नूं घर दियां मझां गावां ट्रैक्टरां ट्रालियां कारां ते कोठे दियां छत्तां नाल भी जोड़ लिया,
ਜਿੰਨੀਆਂ ਛੱਤਾਂ ਵੱਧ ਪੈ ਗਈਆਂ ਮਕਾਨ ਦੀਆਂ ਓਨੀ ਗੁਰੂ ਦੀ ਵੱਧ ਕਿਰਪਾ ਹੋ ਗਈ। ਕਈ ਤੇ ਇੱਦਾਂ ਦੇ ਵੀ ਨੇ ਘਰ ਚ ਬੱਚਾ ਜੰਮੇ ਕਹਿੰਦੇ ਮਹਾਰਾਜ ਦੀ ਬੜੀ ਕਿਰਪਾ, ਵੱਡਾ ਹੋ ਕੇ ਭਾਵੇਂ ਸਾਰੀ ਦਾੜੀ ਪੱਟ ਦੇਵੇ। ਇਹ ਉਹਦੀਆਂ ਛੋਟੀਆਂ ਛੋਟੀਆਂ ਦਾਤਾਂ ਨੇ। ਔਰ ਜਿਹੜਾ ਇਸ ਮਾਰਗ ਤੇ ਤੁਰੇਗਾ, ਹੁਣ ਤੇ ਪੜ੍ਹਾਇਆ ਹੀ ਜਾਂਦਾ ਹੈ ਨਾ ਵੀ ਖੋਆ ਮੰਜੀ ਕਰਨ ਵਾਸਤੇ ਤੁਹਾਨੂੰ ਆਹ ਕਰਨਾ ਚਾਹੀਦਾ, ਆਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਮੇਰੇ ਗੁਰੂ ਦੀ ਬਾਣੀ ਕਹਿੰਦੀ ਹੈ ਕਿ ਬ੍ਰਹਮ ਬਿੰਦ ਹੈ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰਾਂ ਸਿੱਧੀ। ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। ਸਤਿਗੁਰੂ ਮਹਾਰਾਜ ਸਾਨੂੰ ਰੋਜ਼ ਕਹਿੰਦੇ ਨੇ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਿਮਰ। ਗੁਰੂ ਤੇਰੇ ਨਾਲ ਹੈ, ਉਹਨੂੰ ਯਾਦ ਕਰਕੇ ਤਾਂ ਵੇਖ। ਪਰ ਸਾਡੀ ਹਾਲਤ ਇਹ ਹੈ ਕਿ ਅਸੀਂ ਕਦੇ ਕਦੇ ਆਪਣੇ ਮਤਲਬ ਲਈ, ਔਰ ਉਹ ਵੀ ਆਪਣੀਆਂ ਖਾਸ ਖਾਸ ਇੱਛਾ ਪੂਰੀਆਂ ਕਰਨ ਵਾਸਤੇ। ਮੈਂ ਤੇ ਪਿਛਲੇ ਦਿਨੀ ਮੰਗਲਾ ਸਾਹਿਬ ਵੀ ਬੇਨਤੀ ਕੀਤੀ। ਅੱਜ ਤਕਰੀਬਨ ਮੈਂ ਵੇਖਿਆ ਕਿ ਜਿਨ੍ਹਾਂ ਦੇ ਬੱਚੇ ਬਾਹਰ ਗਏ ਨੇ ਉਹ ਦੁਖੀ ਨੇ। ਦੁਖੀ ਪਤਾ ਕਿਹੜੀ ਗੱਲੋਂ ਨੇ? ਗਿਆਨੀ ਜੀ ਉੱਥੇ ਨਾ ਕੰਮ ਨਹੀਂ ਮਿਲਦਾ। ਪੁੱਛੋ ਜਦੋਂ ਤੁਸੀਂ ਗੁਰਦੁਆਰੇ ਆ ਕੇ ਅਰਦਾਸ ਕਰਾਈ ਸੀ ਕਿ 12 ਦੇ ਬੱਚੇ ਕੈਨੇਡਾ ਕੰਮ ਕਰਨ ਚੱਲੇ ਨੇ, ਕਿਹਾ ਸੀ ਤੁਸੀਂ? ਨਹੀਂ, ਤੁਸੀਂ ਝੂਠ ਬੋਲਿਆ। ਕਹਿੰਦੇ ਜੀ ਪੜ੍ਹਨ ਚੱਲੇ ਨੇ। ਆਪਾਂ ਝੂਠ ਬੋਲਿਆ ਨਾ? ਔਰ ਉਹ ਝੂਠ ਦੇ ਪੂਰੇ ਕਰਨ ਵਾਸਤੇ ਪਤਾ ਨਹੀਂ ਅਸੀਂ ਕਿੰਨੇ ਕੁ ਕਰਮਕਾਂਡ ਵੀ ਕੀਤੇ ਸਿੱਖ ਮਰਿਆਦਾ ਨੂੰ ਛੱਡ ਕੇ। ਅੰਮ੍ਰਿਤ ਵੇਲੇ ਅਸੀਂ ਨਹੀਂ ਉੱਠਦੇ, ਨਿਤਨੇਮ ਅਸੀਂ ਨਹੀਂ ਕਰਦੇ, ਅੰਮ੍ਰਿਤ ਅਸੀਂ ਨਹੀਂ ਛਕਦੇ। ਹੁਣ ਕੋਈ ਕਹਿੰਦਾ ਵੀ ਅੰਮ੍ਰਿਤ ਛਕੋ, ਉਹ ਕਹਿੰਦੇ ਨਹੀਂ ਜੀ ਉਹ ਸੜਕ ਤੇ ਬਹਿ ਜਾਓ ਜਾ ਕੇ। ਕੋਈ ਕਹਿੰਦਾ ਵੀ ਦਾੜੀ ਕੱਟਣੀ ਬੰਦ ਕਰੋ। ਥੋੜੇ ਦਿਨ ਹੋਏ 22 ਤਰੀਕ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸੀ। ਮੈਂ ਸਵੇਰੇ ਸੀਸਖੰਡ ਸਾਹਿਬ ਗਿਆ, ਬੜਾ ਦਾਨਸ਼ਵਰ ਸੱਜਣ ਰੋਜ਼ ਉੱਥੇ ਬੈਠਦਾ, ਸਾਹਮਣੇ ਬੈਠਾ। ਕਹਿੰਦਾ ਗਿਆਨੀ ਜੀ ਗੱਲ ਤਾਂ ਮੁੱਕ ਗਈ। ਕਹਿੰਦੇ ਮੈਂ ਤਾਂ ਜਦੋਂ ਵੀ ਕੋਈ ਭੈਣ ਬੱਚੀ ਧੀ ਮੱਥਾ ਟੇਕਦੀ ਹੈ ਮੈਂ ਉਹਦੀ ਗੁੱਤ ਵੱਲ ਜ਼ਰੂਰ ਵੇਖਦਾ। ਕਹਿੰਦੇ ਸਭ ਦੇ ਵਾਲ ਬਰਾਬਰ ਹੋ ਗਏ ਨੇ। ਉਹਦੀ ਗੱਲ ਮੈਨੂੰ ਦੇਰ ਨਾਲ ਸਮਝ ਆਈ, ਫਿਰ ਮੈਂ ਆਪਣੀ ਦਾੜੀ ਦੇ ਵਾਲ ਵੀ ਇੱਦਾਂ ਵੇਖੇ। ਮੈਂ ਕਿਹਾ ਵੀ ਗੱਲ ਤਾਂ ਠੀਕ ਹੈ, ਵੀ ਤਾਂ ਕਦੇ ਕੇਸ ਬਰਾਬਰ ਹੋ ਹੀ ਨਹੀਂ ਸਕਦੇ, ਬਰਾਬਰ ਤਾਂ ਕੀਤੇ ਹੀ ਜਾਣਗੇ ਕੈਂਚੀ ਲੈ ਕੇ। ਅਸੀਂ ਤਾਂ ਗੁੱਤ ਦੇ ਵਾਲ ਹੁਣ ਬਰਾਬਰ ਕੀਤੇ ਨੇ, ਹੌਲੀ ਹੌਲੀ ਛੋਟੇ ਕਰਨੇ ਸ਼ੁਰੂ ਕਰ ਲਵਾਂਗੇ ਆਪਾਂ। ਕੋਈ ਕਹਿੰਦਾ ਵੀ ਭਾਈ ਤੁਸੀਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਨਾ ਉਹ ਕਹਿੰਦੇ ਸੜਕ ਤੇ ਬਹਿ ਜਾਓ ਆ ਕੇ। ਕੋਈ ਕਹਿੰਦਾ ਵੀ ਆਪਣੇ ਘਰੋਂ ਸ਼ਰਾਬ ਦੀਆਂ ਬੋਤਲਾਂ ਸੁੱਟ ਦਿਓ। ਕੋਈ ਕਹਿੰਦਾ ਭਾਈ ਬੁੱਧਵਾਰ ਐਤਵਾਰ ਇਤਿਹਾਸਕ ਸਥਾਨਾਂ ਤੇ ਅੰਮ੍ਰਿਤ ਦੇ ਬਾਟੇ ਤਿਆਰ ਹੁੰਦੇ ਨੇ, ਆਪਣਾ ਜੀਵਨ ਬਦਲ ਲਓ। ਆਪਾਂ ਕੀ ਕਹਿ ਰਹੇ ਹਾਂ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ। ਮਹਾਰਾਜੇ ਨੂੰ ਘੋੜੀ ਦਾ ਬੜਾ ਸ਼ੌਕ ਸੀ, ਘੋੜਸਵਾਰੀ ਦਾ, ਔਰ ਉਹਦੀ ਇੱਕ ਬੜੀ ਪਿਆਰੀ ਲੈਲਾ ਨਾਂ ਦੀ ਘੋੜੀ ਸੀ ਜਿਹਦੇ ਤੇ ਉਹ ਕਈ ਵਾਰੀ ਕਿੰਨੇ ਕਿੰਨੇ ਮੀਲ ਕਹਿੰਦੇ ਇਕੱਲਾ ਹੀ ਨਿਕਲ ਜਾਂਦਾ ਸੀ। ਪਰ ਉਹਦਾ ਹੁਕਮ ਸੀ ਤਬੇਲੇ ਵਿੱਚ ਵੀ ਸਭ ਨੂੰ ਕਿ ਇਸ ਘੋੜੀ ਦੇ ਉੱਪਰ ਕੋਈ ਨਹੀਂ ਬੈਠੇਗਾ। ਪਰ ਮਹਾਰਾਜੇ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਉਹ ਤਬੇਲੇ ਵਾਲੇ ਨੌਕਰਾਂ ਚਾਕਰਾਂ ਨੂੰ ਦਬਕੇ ਦੁਬਕੇ ਮਾਰ ਕੇ ਆਪਣਾ ਰੋਬ ਦਾਬ ਵਿਖਾ ਕੇ ਘੋੜੀ ਲੈ ਜਾਂਦਾ ਸੀ। ਉਹ ਕਿਸੇ ਨੇ ਮਹਾਰਾਜੇ ਨੂੰ ਦੱਸਿਆ ਕਿ ਮਹਾਰਾਜਾ ਇਹ ਠੀਕ ਹੈ, ਤੁਹਾਡਾ ਹੁਕਮ ਹੈ, ਪਰ ਤੁਹਾਡਾ ਪੁੱਤਰ ਜਿਹੜਾ ਹੈ ਉਹ ਤੁਹਾਡੀ ਮਨਪਸੰਦ ਘੋੜੀ ਜ਼ਬਰਦਸਤੀ ਲੈ ਜਾਂਦਾ ਹੈ। ਮਹਾਰਾਜੇ ਨੇ ਕਿਹਾ ਮੈਂ ਕਿਵੇਂ ਮੰਨਾਂ, ਜਾਂ ਤੇ ਮੈਨੂੰ ਵਿਖਾਓ। ਉਹਨੇ ਕਿਹਾ ਜੀ ਮੌਕੇ 'ਤੇ ਵੀ ਫੜਾ ਦਿਆਂਗੇ। ਹੁਣ ਇਹ ਗੱਲ ਘਰ ਮਹਾਰਾਣੀ ਨੂੰ ਪਤਾ ਲੱਗੀ। ਮਹਾਰਾਣੀ ਨੇ ਫਕੀਰ ਅਜੀਜ਼ੋਦੀਨ ਨੂੰ ਕਿਹਾ ਵੀ ਇੱਦਾਂ ਦੀ ਗੱਲ ਸਾਹਮਣੇ ਆਈ ਹੈ ਵੀ ਕਿਤੇ ਨਾ ਹੋਵੇ ਪਿਓ ਪੁੱਤ ਆਹਮਣੇ ਸਾਹਮਣੇ ਹੋ ਜਾਣ ਅਤੇ ਘਰ 'ਚ ਕੁਛ ਹੋਰ ਹੀ ਭਾਣਾ ਵਰਤ ਜਾਏ। ਫਕੀਰ ਜੀਜੋ ਦਿਨ ਕਹਿਣ ਲੱਗੇ ਮਹਾਰਾਣੀ ਤੁਸੀਂ ਫਿਕਰ ਨਾ ਕਰੋ। ਉਹਨਾਂ ਨੇ ਆਪਣਾ ਪਹਿਰਾ ਥੋੜਾ ਜਿਹਾ ਵਧਾਤਾ, ਬਹੁਤਾ ਸਮਾਂ ਮਹਾਰਾਜਾ ਸਾਹਿਬ ਦੇ ਨਾਲ ਹੀ ਰਹਿਣਾ। ਇੱਕ ਦਿਨ ਜਿਵੇਂ ਹੀ ਉਹ ਘੋੜੀ ਲੈਣ ਵਾਸਤੇ ਮਹਾਰਾਜਾ ਸ਼ੇਰ ਸਿੰਘ ਗਿਆ, ਉਹ ਜਿਹੜਾ ਚੁਗਲ ਕਹਿ ਦਿਓ ਜਾਂ ਜਿਹੜਾ ਸੂਈਆ ਸੀ ਉਹ ਕਹਿ ਦਿਓ ਜਾਂ ਜਿਹੜਾ ਬੰਦਾ ਮਹਾਰਾਜੇ ਦਾ ਕੋਈ ਨੌਕਰ ਚਾਕਰ ਸੀ ਉਹ ਭੱਜਿਆ ਮਹਾਰਾਜੇ ਵੱਲ। ਉਹਨੇ ਆ ਕੇ ਕਿਹਾ ਮਹਾਰਾਜਾ ਸਾਹਿਬ ਆ ਜਾਓ ਹੁਣ, ਆਓ ਤੁਹਾਨੂੰ ਮੈਂ ਮੌਕੇ 'ਤੇ ਫੜਾਉਣਾ। ਫਕੀਰ ਜੀਜੋ ਦੀਨ ਜੀ ਨਾਲ ਬੈਠੇ ਸੀ, ਪਤਾ ਹੀ ਸੀ ਵੀ ਇਹ ਭਾਣਾ ਵਰਤਣਾ, ਉਹ ਨਾਲ ਤੁਰ ਪਏ। ਕਹਿੰਦੇ ਤਬੇਲੇ ਦੇ ਦਰਵਾਜ਼ੇ 'ਤੇ ਆਹਮਣੇ ਸਾਹਮਣੇ ਹੋ ਗਏ। ਇੱਧਰੋਂ ਮਹਾਰਾਜਾ ਸਾਹਿਬ ਪਹੁੰਚ ਗਏ, ਉੱਧਰੋਂ ਮਹਾਰਾਜਾ ਸ਼ੇਰ ਸਿੰਘ ਘੋੜੀ 'ਤੇ ਚੜਿਆ, ਅੰਦਰੋਂ ਬਾਹਰ ਤੁਰਿਆ ਆਉਂਦਾ। ਇਸ ਤੋਂ ਪਹਿਲਾਂ ਕਿ ਮਹਾਰਾਜਾ ਕੁਝ ਬੋਲੇ, ਫਕੀਰ ਜੀਜੋ ਦੀਨ ਨੇ ਪਤਾ ਕੀ ਕਿਹਾ? ਕਹਿੰਦਾ ਜੀ ਕਮਾਲ ਹੈ ਮਹਾਰਾਜਾ ਸਾਹਿਬ, ਆ ਵੇਖੋ ਤੁਸੀਂ ਸ਼ੇਰ ਸਿੰਘ ਵੱਲ ਘੋੜੀ ਐ ਖੋਲ ਕੇ ਲੈ ਕੇ ਜਾ ਰਿਹਾ ਜਿਵੇਂ ਇਹਦੇ ਪਿਓ ਦੀ ਹੋਵੇ। ਉਹ ਕਹਿੰਦਾ ਵੀ ਹੈ ਤੇ ਪਿਓ ਦੀ। ਕਹਿੰਦਾ ਉਹ ਚੱਲੀਏ, ਗੁੱਸਾ ਕਾਹਦਾ ਫਿਰ? ਤੁਸੀਂ ਇੱਕ ਸ਼ਬਦ ਪੜ੍ਹਦੇ ਹੋ, ਕਿਉਂ ਪੜ੍ਹਦੇ ਹੋ? ਅਰਦਾਸ ਵੱਖਰੀ ਹੈ। ਅਰਦਾਸ ਤੋਂ ਪਹਿਲਾਂ ਕਿੰਨਾ ਗੁਰਸਿੱਖਾਂ ਨੇ ਇਹ ਫੈਸਲਾ ਕੀਤਾ ਕਿ ਇਹ ਸ਼ਬਦ ਪੜ੍ਹਨਾ ਹੀ ਪੜ੍ਹਨਾ ਹੈ। ਉਹ ਸ਼ਬਦ ਹੈ ਤੂੰ ਠਾਕੁਰ ਕਰੋ ਕਿਰਪਾ। ਇੱਕ ਨਾ ਪੰਜਾਬੀ ਦਾ ਗੀਤ ਹੈ, ਅਸੀਂ ਤਾਂ ਉਹ ਮਤਲਬ ਟਿਊਨ ਗਾਉਣੀ ਸ਼ੁਰੂ ਕਰ ਦਿੱਤੀ ਹੈ। ਮੈਨੂੰ ਸ਼ੋਭਾ ਨਹੀਂ ਦਿੰਦਾ ਕਿ ਇੱਥੇ ਮੈਂ ਬੋਲ ਕੇ ਕਹਾਂ ਵੀ ਉਹ ਕਿਹੜਾ ਗਾਣਾ ਹੈ ਅਤੇ ਅਸੀਂ ਕੀ ਗਾਉਂਦੇ ਹਾਂ। ਸ਼ਬਦ ਨੂੰ ਸ਼ਬਦ ਦੇ ਤਰੀਕੇ ਨਾਲ ਪੜ੍ਹੋ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਜੇ ਮਹਾਰਾਜਾ ਸ਼ੇਰ ਸਿੰਘ ਆਪਣੇ ਪਿਓ ਦੀ ਘੋੜੀ ਖੋਲ੍ਹ ਕੇ ਲਿਜਾ ਸਕਦਾ ਤੇ ਗੁਰੂ ਤੁਹਾਡਾ ਮਾਤਾ ਪਿਤਾ ਨਹੀਂ? ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੇ ਸੜਕਾਂ ਤੇ ਬਹਿਣ ਦੀ ਕੀ ਲੋੜ ਹੈ ਜੀ? ਮਾਂ ਪਿਓ ਤੋਂ ਚੀਜ਼ਾਂ ਲੈਣ ਵਾਸਤੇ ਧਰਨੇ ਤੇ ਬਹਿਣਾ ਪੈਂਦਾ? ਮੈਂ ਤਾਂ ਰੋਜ਼ ਜਦੋਂ ਆਵਾਂ ਉਦੋਂ ਹੀ ਬੇਨਤੀ ਕਰਦਾ ਵੀ ਬੱਚੇ ਬਣ ਜਾਓ, ਬੱਚੇ ਬਣੋ। ਤੁਹਾਡੇ ਘਰਾਂ 'ਚ ਵੀ ਬੱਚੇ ਆ, ਤੁਸੀਂ ਪਹਿਲਾਂ ਆਪ ਬੱਚੇ ਸੀ। ਕਈ ਵਾਰੀ ਮਾਂ ਬਾਪ ਨੇ ਕੋਈ ਚੀਜ਼ ਨਹੀਂ ਦਿੱਤੀ, ਤੁਸੀਂ ਘਰੋਂ ਰੁੱਸ ਕੇ ਵੀ ਚਲੇ ਗਏ। ਕਿੱਥੇ ਗਏ? ਭੂਆ ਘਰ, ਚਾਚੇ ਘਰ, ਤਾਏ ਘਰ, ਮਾਮੇ ਘਰ, ਮਾਸੀ ਘਰ, ਕੀ ਕਿਹਾ ਜਾ ਕੇ? ਮੇਰਾ ਪਾਪਾ, ਮੇਰਾ ਪਿਤਾ ਮੈਨੂੰ ਆਹ ਚੀਜ਼ ਨਹੀਂ ਲੈ ਕੇ ਦਿੰਦਾ, ਉਹਨੂੰ ਕਹੋ ਮੈਨੂੰ ਚੀਜ਼ ਲੈ ਕੇ ਦੇਵੇ। ਉਹਨਾਂ ਜਾ ਕੇ ਪਿਓ ਤਾਂ ਨਵਾਂ ਨਹੀਂ ਬਣਾਇਆ ਨਾ, ਪਿਓ ਤੋਂ ਲੈਣ ਵਾਸਤੇ ਮਾਸੀ ਕੋਲ ਜਾ ਕੇ ਹੱਕ ਰੱਖਿਆ, ਮਾਮੇ ਕੋਲ ਰੱਖਿਆ, ਭੂਆ ਕੋਲ ਰੱਖਿਆ। ਕਈ ਵਾਰੀ ਭੂਆ ਨੂੰ ਲੈ ਕੇ ਵੀ ਆ ਜਾਂਦੇ ਸੀ ਆਪਾਂ ਵੀ ਚੱਲ ਮੇਰੇ ਪਿਓ ਨੂੰ ਕਹੋ ਮੈਨੂੰ ਸਾਈਕਲ ਲੈ ਕੇ ਦੇਵੇ। ਬੱਚੇ ਬਣੋ, ਆਪਾਂ ਬੱਚੇ ਨਹੀਂ ਬਣਦੇ। ਜਿਉਂ ਇੱਥੋਂ ਨਿਕਲੇ ਮੁੜ ਕੇ ਮੜੀਆਂ ਮਸਾਣੀਆਂ ਕਬਰਾਂ ਦੀਵੇ ਧਾਗੇ ਤਵੀਤ, ਮੁੜ ਕੇ ਵਾਪਸ ਹੀ ਨਹੀਂ ਆਏ। ਮੈਂ ਤਾਂ ਪਿਛਲੇ ਦਿਨ ਹੀ ਬੇਨਤੀ ਕੀਤੀ ਵੀ 84 ਚ ਕਈਆਂ ਨੇ ਸਿਰ ਮਨਾਇਆ, ਸਿਰ ਤੇ ਕਈਆਂ ਨੇ ਕੈਂਸਰ ਕਰਕੇ ਵੀ ਮਨਾਇਆ। ਮੇਜਰ ਆਪਰੇਸ਼ਨਾਂ ਦੇ ਵਿੱਚ ਡਾਕਟਰਾਂ ਨੇ ਕੱਟ ਦਿੱਤੇ ਵਾਲ, ਪੰਜਾਂ ਪਿਆਰਿਆਂ ਕੋਲੇ ਆ ਕੇ ਰੋ ਰੋ ਕੇ ਉਹਨਾਂ ਪ੍ਰਾਣੀਆਂ ਨੇ ਦੁਬਾਰਾ ਅੰਮ੍ਰਿਤ ਦੀ ਦਾਤ ਲਈ, ਪਰ ਉਹਨਾਂ ਨੂੰ ਕੀ ਕਹੀਏ ਜਿਹੜੇ 84 ਤੋਂ ਬਾਅਦ ਮੁੜ ਕੇ ਮੁੜੇ ਹੀ ਨਹੀਂ। ਉਹਨਾਂ ਨੇ 84 ਨੂੰ ਹੀ ਫੈਸ਼ਨ ਬਣਾ ਲਿਆ, ਹੇਅਰ ਸਟਾਈਲ ਬਣਾਉਣੇ ਸ਼ੁਰੂ ਕਰ ਦਿੱਤੇ, ਅੱਗੋਂ ਆਪਣੇ ਬੱਚੇ ਵੀ ਪਤਤ ਕਰ ਲਏ, ਮੁੜ ਕੇ ਹੀ ਨਹੀਂ ਆਏ। ਜਿਨ੍ਹਾਂ ਨੂੰ ਮਜਬੂਰੀ ਵੱਸ ਨੁਕਸਾਨ ਹੋਇਆ, ਅੱਜ ਉਹਨਾਂ ਦੇ ਪਰਿਵਾਰਾਂ ਨੂੰ ਭਾਗ ਲੱਗੇ ਨੇ ਭਾਗ। ਜਿਸ ਗੁਰੂ ਨੂੰ ਤੁਸੀਂ ਮੰਨਦੇ ਹੋ ਉਸ ਗੁਰੂ ਦਾ ਸੁਭਾਅ ਤਾਂ ਪਤਾ ਕਰੋ ਕੀ ਹੈ, ਉਹਦਾ ਬਿਰਧ ਕੀ ਹੈ। ਜੈਸੇ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ। ਕਹੋ ਉਹਨੂੰ ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਤੇਰੀ ਕਿਰਪਾ ਸੁਖ ਹੀ ਸੁਖ ਨੇ, ਆਨੰਦ ਹੀ ਆਨੰਦ ਹੈ। ਬਾਣੀ ਗੁਰੂ ਹੈ, ਅੱਜ ਵੀ ਬਾਣੀ ਗੁਰੂ ਸਾਨੂੰ ਸਮਝਾਉਂਦੀ ਹੈ ਪਰਮੇਸ਼ਰ ਦਾ ਸੁਭਾਅ ਕੀ ਹੈ। ਗੁਰੂ ਨੇ ਸਾਨੂੰ ਰੱਬ ਬਾਰੇ ਦੱਸਣਾ ਸੀ, ਗੁਰੂ ਕੋਲੋਂ ਆ ਕੇ ਰੱਬ ਬਾਰੇ ਪੁੱਛਣਾ ਸੀ। ਜਿਸ ਰੱਬ ਨੂੰ ਆਪਾਂ ਯਾਦ ਕਰਦੇ ਹਾਂ, ਜਿਸ ਰੱਬ ਦੇ ਨਾਂ ਤੇ ਸਾਰੇ ਧਰਮ ਕਰਮ ਕਰਦੇ ਹਾਂ, ਅਸੀਂ ਤਾਂ ਹੱਦ ਕੀਤੀ ਪਈ ਹੈ। ਕੋਈ ਰੱਬ ਨੂੰ ਨੇੜੇ ਕਹੀ ਜਾਂਦਾ, ਕੋਈ ਰੱਬ ਨੂੰ ਦੂਰ ਕਹੀ ਜਾਂਦਾ। ਭਗਤ ਜੀ ਕਹਿੰਦੇ ਪਾਣੀ 'ਚ ਰਹਿਣ ਵਾਲੀ ਮੱਛੀ ਨੂੰ ਇਹ ਖਜੂਰ ਤੇ ਚੜ੍ਹਾਉਣ ਤੇ ਲੱਗੇ ਹੋਏ ਨੇ ਲੋਕ। ਇੰਨੀ ਅਗਿਆਨਤਾ, ਇੰਨਾ ਅੰਧਕਾਰ ਅਸੀਂ ਢੋਈ ਜਾਂਦੇ ਹਾਂ। ਅੱਜ ਵੀ ਮਹਾਰਾਜ ਬਾਣੀ ਵਿੱਚ ਸਮਝਾਉਂਦੇ ਨੇ ਕਿ ਨਿਗੁਣਿਆਂ ਨੂੰ ਆਪੇ ਬਖਸ਼ ਲਏ, ਜਿਨ੍ਹਾਂ ਦੇ ਕੋਲ ਕੋਈ ਗੁਣ ਨਹੀਂ। ਪੁੱਛੋ ਗੁਰੂ ਰਾਮਦਾਸ ਮਹਾਰਾਜ ਨੂੰ ਕਿ ਤੁਹਾਡੇ ਦਰ ਤੇ ਭੱਟ ਕੀਰਤ ਜੀ ਕੀ ਕਹਿੰਦੇ ਨੇ। ਉਹ ਕਹਿੰਦੇ ਨੇ ਹਮ ਅਵਗੁਣ ਭਰੇ। ਇੱਥੇ ਜਿਹੜਾ ਆਉਂਦਾ ਉਹ ਕਹਿੰਦਾ ਜੀ ਮੈਂ ਦਾਨੀ, ਮੈਂ ਇਸ਼ਨਾਨੀ, ਮੈਂ ਵੱਡਾ ਮਾਨੀ। ਮੈਂ ਕੱਲ ਸੁਣ ਰਿਹਾ ਸੀ, ਉਹ ਕਹਿੰਦਾ ਜੀ ਵਾਂਸ ਦੇ ਵਿੱਚ ਪੰਜ ਦੋਸ਼ ਨੇ। ਪਹਿਲਾ ਤਾਂ ਇਹੀ ਹੈ ਵੀ ਸਾਰਿਆਂ ਤੋਂ ਲੰਬਾ ਮੈਂ ਆ, ਇਹ ਵੀ ਦੋਸ਼ ਹੈ ਉਹਦੇ ਚ। ਦੂਜਾ ਦੋਸ਼ ਵੀ ਉਹ ਹੈ ਹੀ ਅੰਦਰੋਂ ਥੋਥਾ। ਤੀਜਾ ਉਹਦੇ ਚ ਗੰਢਾਂ ਨੇ। ਚੌਥਾ ਉਹਨੂੰ ਵੇਖ ਲਓ ਚ ਛਿਲਤਾ ਹੀ ਛਿਲਤਾ ਨੇ। ਤੇ ਪੰਜਵਾਂ ਉਹ ਕੁੱਲ ਘਾਤਕ ਵੀ ਹੈ, ਜਦੋਂ ਮਾਸ ਮਾਸ ਨਾਲ ਰਗੜਦਾ ਉਹਦੀ ਅੱਗ ਪੈਦਾ ਹੋ ਜਾਂਦੀ ਹੈ। ਇੱਥੇ ਆ ਕੇ ਇੱਕੋ ਗੱਲ ਕਹਿਣ ਦੀ ਲੋੜ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨ ਆਈ। ਨਿਗੁਣਿਆਂ ਨੂੰ ਆਪੇ ਬਖਸ਼ ਲਏ, ਇਹ ਤਾਂ ਰੱਬ ਦਾ ਸੁਭਾਅ ਹੈ ਭਾਈ। ਉਹ ਬਖਸ਼ਦਾ ਹੀ ਉਹਨਾਂ ਨੂੰ ਹੈ ਜਿਹੜੇ ਨਿਗੁਣੇ ਨੇ, ਜਿਹੜੇ ਗੁਣਾਂ ਦਾ ਹੰਕਾਰ ਲੈ ਕੇ ਬੈਠੇ ਨੇ। ਉਹ ਤੁਸੀਂ ਕੀ ਸੋਚਦੇ ਵੀ ਉਹ ਬਖਸ਼ੇ ਜਾਣ ਲਈ ਤਿਆਰ ਨੇ? ਕੋਈ ਉਹਨਾਂ ਨੂੰ ਆ ਕੇ ਕਹਿ ਵੀ ਦੇਵੇ ਵੀ ਅਸੀਂ ਤੁਹਾਨੂੰ ਬਖਸ਼ਣਾ ਚਾਹੁੰਦੇ ਹਾਂ ਜੀ, ਉਹ ਕਹਿਣਗੇ ਮੈਂ ਵੈਲ ਕੁਆਲੀਫਾਈਡ ਆਦਮੀ, ਮੈਂ ਵਿਦਵਾਨ ਆਦਮੀ, ਮੈਂ ਆਲਮ ਫਾਜ਼ਲ ਆਦਮੀ, ਮੈਂ ਦੁਨੀਆਂ ਦਾ ਸਾਇੰਟਿਸਟ, ਮੈਂ ਦੁਨੀਆਂ ਦਾ ਇਹ, ਮੈਂ ਦੁਨੀਆਂ ਦਾ ਉਹ, ਤੁਸੀਂ ਮੈਨੂੰ ਕੀ ਬਖਸ਼ੋਗੇ ਜੀ? ਕੋਈ ਨਿਗੁਣਾ ਹੀ ਆਦਮੀ ਕਹੇਗਾ ਜੀ ਬਖਸ਼ ਦਿਓ ਜੀ। ਬਖਸ਼ਿਸ਼ ਦਾ ਪਾਤਰ ਹੀ ਉਹ ਬਣਦਾ ਹੈ, ਭਾਂਡਾ ਹੀ ਉਹਦਾ ਖਾਲੀ ਹੈ, ਬਾਕੀਆਂ ਦੇ ਤੇ ਭਰੇ ਹੋਏ ਨੇ, ਬਾਕੀ ਤਾਂ ਆਪ ਭਰੇ ਹੋਏ ਨੇ। ਔਰ ਤੁਸੀਂ ਵੇਖਿਆ ਵੀ ਸਿਰ ਟਕਰਾ ਰਹੇ ਨੇ, ਝੁਕਦੇ ਕਿੱਥੇ ਨੇ? ਕਿਸੇ ਵਿਰਲੇ ਦਾ ਸਿਰ ਆ ਕੇ ਗੁਰੂ ਦੇ ਚਰਨਾਂ ਤੇ ਟਿਕਦਾ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਸੇਵਾ ਲਾਏ, ਰੱਬ ਕੀ ਕਰਦਾ ਫਿਰ? ਜਿਵੇਂ ਭੱਟ ਕੀਰਤ ਕਹਿੰਦੇ ਨਾ, ਗੁਰੂ ਰਾਮਦਾਸ ਆਪਣੀ ਸ਼ਰਨ ਰੱਖ ਲਓ। ਅੱਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿੱਦਣ ਰੱਬ ਬਖਸ਼ੇਗਾ ਨਿਗੁਣਿਆਂ ਨੂੰ, ਭਾਈ ਆਪਣੇ ਗੁਰੂ ਦੀ ਸ਼ਰਨ ਲਾ ਲਏਗਾ। ਗੁਰੂ ਵੀ ਤਾਂ ਉਹਨੇ ਭੇਜਿਆ, ਸਤਿਗੁਰ ਵਿੱਚ ਆਪ ਰੱਖੇ ਹੁਣ ਪਰਗਰ ਕਰ ਪ੍ਰਗਟ ਆਖ ਸੁਣਾਇਆ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ।
ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿਤ ਲਾਏ।
ਸਤਿਗੁਰੂ ਦੀ ਸੇਵਾ ਉੱਤਮ ਹੈ। ਹੁਣ ਪੁੱਛੋ ਜਿਹੜੀ ਤੁਸੀਂ ਕਰਦੇ ਹੋ ਜਾਂ ਮੈਂ ਕਰਦਾ, ਇਹ ਦੱਸੀਏ ਤੁਹਾਨੂੰ ਵੀ ਗੁਰੂ ਨੇ ਇਹ ਸੇਵਾ ਕਰਨੀ ਹੈ ਭਾਈ। ਕੀ ਅਜੀਬੋ ਗਰੀਬ ਤਰੀਕਾ ਸਮਝਾਇਆ ਜਾ ਰਿਹਾ ਹੈ। ਮਤਲਬ ਇੱਥੇ ਗੱਲ ਕਰਨ ਲੱਗਿਆਂ ਵੀ ਮਨ ਡਰਦਾ ਵੀ ਕੀ ਕਹੀਏ ਕੀ ਨਾ ਕਹੀਏ ਭਾਈ। ਸਤਿਗੁਰੂ ਨੇ ਤੁਹਾਨੂੰ ਕਿਹਾ ਸੀ ਵੀ ਭਾਈ ਉੱਠਦੇ ਆ ਬਹਿੰਦੇ ਆ ਹਰ ਨਾਮ ਤੇ ਆਵੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਹੁਣ ਉਹ ਕਹਿੰਦੇ ਜੀ ਬਿਲਡਿੰਗ ਮਟੀਰੀਅਲ ਲਿਆਓ ਤੇ ਉਹਤੇ ਤੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ। ਸਵੇਰੇ ਉੱਠਣਾ ਸੀ, ਇਸ਼ਨਾਨ ਕਰਨਾ ਸੀ, ਬਾਣੀ ਪੜ੍ਹਨੀ ਸੀ, ਸੰਗਤ ਵਿੱਚ ਆਉਣਾ ਸੀ। ਉੱਠਦਿਆਂ ਬਹਿੰਦਿਆਂ ਵਾਹਿਗੁਰੂ 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 ਕਹਿਣਾ ਸੀ। ਮੈਂ ਪਿਛਲੇ ਦਿਨੀ ਵੀ ਬੇਨਤੀ ਕਰਕੇ ਗਿਆ, ਕੋਈ ਨੌਕਰੀ, ਕੋਈ ਹੱਟੀ, ਕੋਈ ਖੇਤੀਬਾੜੀ, ਕੋਈ ਕਰਦਿਆਂ ਰੋਟੀ ਪਾਣੀ, ਕੀ ਪਾਠ ਕਰਦਿਆਂ ਹੋ ਸਕਦਾ ਨਾ? ਹੁਣ ਸ਼ੁਰੂ ਕਰੋ। ਕੋਈ ਇੱਕ ਪੌੜੀ ਸ਼ੁਰੂ ਕਰ ਲਓ ਤੇ ਫਿਰ ਉਹਦੇ ਵਿੱਚ ਜੇ ਆਪਾਂ ਗੱਲਾਂ ਕਰਾਂਗੇ ਸ਼ੋਭਾ ਦੇਵੇਗਾ। ਵੇ ਕਾਕਾ ਰੋਟੀ ਖਾ ਲਾਵੇ, ਸੋਚੇ ਸੋਚਣਾ ਹੋਵੇ, ਵੇ ਕਾਕਾ ਪਾਣੀ ਮੁੱਕ ਗਿਆ ਤੇ ਮੈਨੂੰ ਆਵਾਜ਼ ਮਾਰਦੀ ਨਾ। ਬਾਣੀ ਵੱਖਰੀ ਪੜ੍ਹਨੀ ਹੈ। ਜਦੋਂ ਬਹਿੰਦਿਆਂ ਉੱਠਦਿਆਂ ਨਾਮ ਤੇ ਆਉਣਾ ਹੈ, ਵੇਖੋ ਕਿੱਡਾ ਵਧੀਆ ਹੈ। ਵਾਹਿਗੁਰੂ ਪੁੱਤਰ ਜੀ ਪ੍ਰਸ਼ਾਦਾ ਛਕ ਲਓ। ਵਾਹਿਗੁਰੂ ਪੁੱਤਰ ਜਲ ਹੈਗਾ ਤੇਰੇ ਕੋਲੇ, ਪਾਣੀ ਹੈ। ਵਾਹਿਗੁਰੂ ਪੁੱਤ ਮੈਨੂੰ ਆਵਾਜ਼ ਮਾਰ ਲਵੀ ਜੇ ਤੈਨੂੰ ਕੋਈ ਚੀਜ਼ ਚਾਹੀਦੀ ਹੋਵੇ ਤਾਂ। ਕਿੰਨਾ ਸ਼ੋਭਾ ਦਿੰਦਾ। ਉੱਠਦਿਆਂ ਬਹਿੰਦਿਆਂ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਨਾ ਸੀ। ਹੁਣ ਜਿਹੜਾ ਉੱਠਦਿਆਂ ਬਹਿੰਦਿਆਂ ਕਰਨਾ ਸੀ ਉਹ ਤੁਸੀਂ ਇਕੱਠੇ ਬਹਿ ਕੇ ਕਰਨ ਲੱਗ ਗਏ, ਤੁਰਦੇ ਫਿਰਦੇ ਤੁਸੀਂ ਬਾਣੀ ਪੜ੍ਹਨ ਲੱਗ ਗਏ। ਬਾਣੀ ਪੜ੍ਹਨੀ ਗੁਨਾਹ ਨਹੀਂ ਹੈ, ਪਰ ਫਿਰ ਧਿਆਨ ਰੱਖਣਾ, ਫਿਰ ਗੱਲਾਂ ਨਹੀਂ ਕਰਨੀਆਂ, ਫਿਰ ਗੱਲਾਂ ਨਹੀਂ ਕਰਨੀਆਂ, ਫਿਰ ਬਾਣੀ ਦਾ ਪਹਿਰਾ ਮਰਿਆਦਾ ਪੂਰੀ ਰੱਖਣੀ ਹੈ ਤੁਸੀਂ, ਫਿਰ ਉਹ ਸੁਚਮਤਾ ਵੀ ਰੱਖਣੀ ਹੈ। ਇਹ ਵੀ ਨਹੀਂ ਵੀ ਇੱਧਰ ਉੱਧਰ ਹੱਥ ਮਾਰੀ ਜਾਓ ਤੁਸੀਂ ਆਪਣੇ ਤੋਂ। ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਤੁਹਾਨੂੰ ਗੁਰੂ ਨਾਲ ਜੋੜੇਗਾ, ਉਹ ਬਖਸ਼ ਲੈਂਦਾ। ਤੁਸੀਂ ਉਹਦੇ ਅੱਗੇ ਆ ਕੇ ਹੱਥ ਜੋੜਨੇ ਨੇ, ਤੁਸੀਂ ਉਹਦੇ ਅੱਗੇ ਆ ਕੇ ਨੱਕ ਰਗੜਨੇ ਨੇ, ਤੁਸੀਂ ਉਹਦੇ ਅੱਗੇ ਆ ਕੇ ਘਗਿਆਉਣਾ ਹੈ, ਆਖਣਾ ਮਹਾਰਾਜ ਮੈਨੂੰ ਕੁਝ ਨਹੀਂ ਆਉਂਦਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਉਹਨੇ ਬਖਸ਼ ਲੈਣਾ ਸੀ, ਉਹਨੇ ਗੁਰੂ ਨਾਲ ਮਿਲਾਉਣਾ ਸੀ ਤੇ ਗੁਰੂ ਨੇ ਕਿਰਪਾ ਕਰਨੀ ਸੀ। ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿੱਤ ਲਾਏ। ਗੁਰੂ ਨੇ ਕਹਿਣਾ ਸੀ ਭਾਈ ਪਹਿਲਾਂ ਔਗੁਣ ਛੱਡ, ਬੁਰਾਈਆਂ ਛੱਡ, ਗੁਣਾਂ ਦਾ ਗ੍ਰਾਹਕ ਬਣ। ਔਰ ਇਹ ਦਿਖੇ ਬਾਣੀ ਵਿੱਚ ਦਰਜ ਹੈ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਤੁਸੀਂ ਗੁਣ ਧਾਰਨ ਨਹੀਂ ਕਰਦੇ ਸੱਚ ਬੋਲਣ ਦਾ, ਇਮਾਨਦਾਰੀ ਦਾ, ਕਿਸੇ ਨਾਲ ਪਿਆਰ ਕਰਨ ਦਾ, ਜਿੰਨਾ ਚਿਰ ਤੁਸੀਂ ਨਫ਼ਰਤ ਕਰਨੀ ਨਹੀਂ ਛੱਡਦੇ, ਨਿੰਦਿਆ ਚੁਗਲੀ ਨਹੀਂ ਛੱਡਦੇ। ਗੁਰੂ ਜੀ ਤਾਂ ਵਾਰ ਵਾਰ ਸਮਝਾਉਂਦੇ ਨੇ, ਪਰਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਏਡੀ ਵੱਡੀ ਗਰੰਟੀ। ਪਰ ਇੱਥੇ ਤਾਂ ਸਿਰਫ ਦੂਜੇ ਦਾ ਹੀ ਬੁਰਾ ਸੋਚਿਆ ਜਾਂਦਾ ਹੈ, ਆਪਣੇ ਭਲੇ ਦਾ ਬੰਦੇ ਨੂੰ ਓਨਾ ਫਿਕਰ ਨਹੀਂ ਹੈ। ਗੁਰੂ ਦੀ ਸੇਵਾ, ਪਹਿਲੀ ਸੇਵਾ ਕੀ ਹੈ? ਗੁਰ ਸੇਵਾ, ਗੁਰ ਸ਼ਬਦ ਵਿਚਾਰ, ਪਹਿਲੀ ਸੇਵਾ ਹੀ ਇਹ ਹੈ ਕਿ ਜਿਹੜੀ ਗੁਰਬਾਣੀ ਮਹਾਰਾਜ ਨੇ ਤੁਹਾਨੂੰ ਏਡਾ ਵੱਡਾ ਅਮੁੱਲ ਖਜ਼ਾਨਾ ਬਖਸ਼ਿਆ ਹੈ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਹੈ ਉਹਦਾ ਇੱਕ ਮੁੱਖ ਕਾਰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਹੈ। ਹੋਰ ਬੜੇ ਕਾਰਨ ਹੋਣਗੇ ਪਰ ਮੁੱਖ ਕਾਰਨ ਇਹ ਵੀ ਹੈ। ਪੀਲੂ ਵਰਗੇ, ਕਾਨੇ ਵਰਗੇ, ਛੱਜੂ ਵਰਗੇ, ਸ਼ਾਹ ਹੁਸੈਨ ਵਰਗਿਆਂ ਨੂੰ ਕੀ ਇਹ ਗੱਲ ਚੰਗੀ ਲੱਗੀ ਸੀ ਕਿ ਸਾਡੀ ਮੈਂ ਦੀ ਬਾਣੀ ਕੋਈ ਦਰਜੀ ਨਾ ਕਰੇ ਜੀ? ਮਹਾਰਾਜ ਨੇ ਕਿਹਾ ਨਹੀਂ, ਇਹ ਰੱਬ ਦੀ ਸਿਫਤ ਸਲਾਹ ਦੀ ਬਾਣੀ ਹੈ, ਇਹ ਤੁਰਕੀ ਬਾਣੀ ਹੈ, ਇਹ ਅਕਾਲੀ ਬਾਣੀ ਹੈ, ਇਹ ਵਾਹਵਾ ਬਾਣੀ ਨਿਰੰਕਾਰ ਹੈ, ਇਹ ਬੰਦਿਆਂ ਦੇ ਗੀਤ ਨਹੀਂ ਹੈ। ਇਹਨਾਂ ਸ਼ੁੱਧ ਖਜ਼ਾਨਾ ਬਖਸ਼ਦਿਆਂ ਮਹਾਰਾਜ ਨੇ ਆਪਣੀਆਂ ਸ਼ਹਾਦਤਾਂ ਵੀ ਦਿੱਤੀਆਂ ਨੇ। ਫਿਰ ਇਸ ਬਾਣੀ ਨੂੰ ਸ਼ੁੱਧ ਪੜ੍ਹਨ ਬਾਰੇ, ਫਿਰ ਇਸ ਬਾਣੀ ਦੀ ਕੋਈ ਪੰਕਤੀ ਬਦਲੇ ਉਹਦੇ ਬਾਰੇ, ਫਿਰ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਬੇਹੁਰਮਤੀ ਕੀਤੀ, ਤੁਸੀਂ ਵੇਖੋ ਕਿੱਥੋਂ ਤੱਕ ਸਿੱਖਾਂ ਨੇ ਉਹਦੇ ਉਹਨਾਂ ਦੇ ਸੋਧੇ ਤੱਕ ਲਾਏ। ਤੋ ਮਹਾਰਾਜ ਸਾਨੂੰ ਸਮਝਾਉਂਦੇ ਨੇ, ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿੱਤ ਲਾਏ। ਸਤਿਗੁਰੂ ਦੀ ਪਹਿਲੀ ਸੇਵਾ ਇਹ ਹੈ ਗੁਰ ਸ਼ਬਦ ਵਿਚਾਰ, ਪਾਠ ਕਰਨਾ, ਕੀਰਤਨ ਕਰਨਾ, ਵਿਚਾਰ ਕਰਨੀ, ਸਿਮਰਨ ਕਰਨਾ, ਫਿਰ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ, ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ।
ਹਰ ਜੀਉ ਆਪੇ ਬਖਸ਼ ਮਿਲਾਏ।
ਹਰ ਜੀਉ, ਹੇ ਪ੍ਰਭੂ ਜੀ, ਤੁਸੀਂ ਆਪ ਹੀ ਬਖਸ਼ਦੇ ਹੋ। ਬਖਸ਼ਿਸ਼ ਦਾ ਅਰਥ ਹੀ ਇਹ ਹੁੰਦਾ, ਮੁੱਲ ਖਰੀਦੀ ਚੀਜ਼ ਬਖਸ਼ਿਸ਼ ਨਹੀਂ ਹੋ ਸਕਦੀ, ਉਧਾਰੀ ਮੰਗੀ ਚੀਜ਼ ਬਖਸ਼ਿਸ਼ ਨਹੀਂ ਹੋ ਸਕਦੀ। ਕਿਸੇ ਦੀ ਖੁਸ਼ਾਮਦ ਦੇ ਵਿੱਚ ਮਿਲੀ ਹੋਈ ਚੀਜ਼ ਬਖਸ਼ਿਸ਼ ਨਹੀਂ ਹੋ ਸਕਦੀ। ਔਰ ਮੈਂ ਵੇਖਿਆ ਅੱਜ ਕਈ ਬੰਦੇ ਤੁਹਾਨੂੰ ਏਦਾਂ ਦੇ ਵੀ ਮਿਲਣਗੇ, ਸਰੋਪਾ ਵੀ ਦੇਣਗੇ, ਗੋਡੀ ਹੱਥ ਵੀ ਲਾਉਣਗੇ। ਉਹਨੂੰ ਪੁੱਛੋ ਵੀ ਤੂੰ ਪਹਿਲਾਂ ਆਪਣੇ ਆਪ ਬਾਰੇ ਸੋਚ ਲੈ ਬਾਈ, ਜੇ ਤੇਰੀ ਕੋਈ ਔਕਾਤ ਨਹੀਂ ਹੈਗੀ, ਸਰੋਪੇ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਜੇ ਤੈਨੂੰ ਸੰਗਤ ਵੱਲੋਂ ਜਾਂ ਗੁਰੂ ਘਰ ਵੱਲੋਂ ਜੇ ਇਹ ਸੇਵਾ ਮਿਲੀ ਹੈ, ਸਰੋਪਾ ਤੇ ਗੁਰੂ ਦਾ, ਵੀ ਤੂੰ ਦੇ, ਪਹਿਲਾਂ ਤੂੰ ਸਰੋਪਾ ਅਗਲੇ ਦੇ ਗਲ ਚ ਪਾਉਂਦਾ, ਫਿਰ ਤੂੰ ਉਹਦੇ ਗੋਡੀਆਂ ਹੱਥ ਲਾਉਂਦਾ, ਵੀ ਤੂੰ ਏਡਾ ਨਿੱਕਾ ਬੰਦਾ ਸਰੋਪਾ ਚੁੱਕ ਕੇ ਕਿਉਂ ਆਇਆ ਬਈ? ਤੂੰ ਛੋਟਾ ਹੈ, ਸਰੋਪਾ ਛੋਟਾ ਨਹੀਂ ਹੈ। ਸਰੋਪਾ ਗੁਰੂ ਦਾ ਸੀਗਾ ਪਹਿਲੀ ਗੱਲ, ਤੇ ਹਰ ਬੰਦੇ ਨੂੰ ਚੁੱਕਣਾ ਹੀ ਨਹੀਂ ਚਾਹੀਦਾ। ਕਿਸੇ ਦਾ ਮਾਣ ਸਨਮਾਨ ਕਰਨਾ, ਆਪੇ ਫੁੱਲ ਫਲ ਦੇ ਕੇ ਕਰ ਲਿਆ ਕਰੋ ਭਾਈ। ਜੇ ਸਰੋਪਾ ਦੇਣਾ ਹੈ ਤੇ ਫਿਰ ਦੇਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਤੂੰ ਵੱਡਾ, ਲੈਣ ਵਾਲਾ ਵੱਡਾ ਨਹੀਂ ਹੈ। ਜਿਹੜਾ ਸਰੋਪੇ ਦੀ ਬਖਸ਼ਿਸ਼ ਦੀ ਸੇਵਾ ਕਰੇ, ਉਹ ਸੰਗਤ ਦਾ ਨੁਮਾਇੰਦਾ ਹੈ ਜਾਂ ਉਹ ਗੁਰੂ ਦਾ ਨੁਮਾਇੰਦਾ ਹੈ। ਹਰ ਬੰਦਾ ਥੋੜਾ ਕੱਪੜਾ ਪਾੜ ਕੇ ਕਿਸੇ ਦੇ ਗਲ ਚ ਪਾ ਸਕਦਾ, ਇਹ ਕਿਸੇ ਨੂੰ ਕੋਈ ਹੱਕ ਨਹੀਂ ਹੈਗਾ। ਇੰਨੀ ਸਸਤੀ ਸ਼ੋਹਰਤ ਔਰ ਖੁਸ਼ਾਮਦ ਪਤਾ ਨਹੀਂ ਮੇਰੀ ਕੌਮ ਦੇ ਵਿੱਚ ਕਿਉਂ ਆ ਗਈ ਤੇ ਕਿੱਥੋਂ ਆ ਗਈ, ਔਰ ਕੋਈ ਰੋਕਣ ਟੋਕਣ ਵਾਲਾ ਵੀ ਤਿਆਰ ਨਹੀਂ। ਸਭ ਬ੍ਰਹਮ ਗਿਆਨੀ ਹੋ ਗਏ ਨੇ, ਸਭ ਠੀਕ ਹੈ ਜੀ, ਚੱਲਦਾ ਜੀ, ਗਿਆਨੀ ਜੀ ਚੱਲਦਾ ਜੀ। ਤੁਸੀਂ ਏਦਾਂ ਆਪਣਾ ਘਰ ਚਲਾ ਕੇ ਵਿਖਾਓ, ਖਾ ਉੱਥੇ ਲੜਕੇ ਮਰਦੇ ਆ ਨਿੱਕੇ ਨਿੱਕੇ ਨੁਕਸਾਨ ਤੇ। ਤੁਸੀਂ ਏਡਾ ਵੱਡਾ ਕੌਮੀ ਫੈਸਲਾ ਹੋਵੇ ਔਰ ਤੁਸੀਂ ਉਹਨੂੰ ਹਉ ਪਰੇ ਕਰੋ ਵੀ ਨਹੀਂ ਜੀ। ਮਹਾਰਾਜ ਬਾਣੀ ਦੇ ਵਿੱਚ ਸਮਝਾਉਂਦੇ ਨੇ, ਹਰ ਜੀਉ ਹੇ ਪ੍ਰਭੂ ਜੀ ਆਪੇ ਬਖਸ਼ ਮਿਲਾਏ। ਤੁਸੀਂ ਆਪ ਹੀ ਬਖਸ਼ਦੇ ਹੋ ਕਿਉਂਕਿ ਬਖਸ਼ਣਹਾਰ ਹੀ ਤੁਸੀਂ ਹੋ, ਤੇ ਕਰਦੇ ਕੀ ਹੋ? ਬਖਸ਼ਿਸ਼ ਕਰਕੇ ਤੁਸੀਂ ਗੁਰੂ ਨਾਲ ਮਿਲਾਉਂਦੇ ਹੋ। ਹਾਂਜੀ,
ਗੁਣਹੀਣ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲਏ ਰਲਾਏ।
ਅਸੀਂ ਗੁਣਹੀਣ ਹਾਂ, ਅਸੀਂ ਅਪਰਾਧੀ ਹਾਂ, ਪਰ ਉਹਨੇ ਬਖਸ਼ ਲਿਆ ਸਾਨੂੰ, ਉਹਨੇ ਪੂਰੇ ਗੁਰੂ ਨਾਲ ਸਾਨੂੰ ਮਿਲਾ ਦਿੱਤਾ। ਪਖੰਡੀ ਗੁਰੂ ਨਾਲ ਨਹੀਂ, ਨਕਲੀ ਗੁਰੂ ਨਾਲ ਨਹੀਂ, ਐਸੇ ਗੁਰੂ ਨਾਲ ਨਹੀਂ ਕਿ ਜਿਹਨੂੰ ਮੁੜ ਕੇ ਨਾਂ ਲੈਣ ਲੱਗਿਆਂ ਵੀ ਸ਼ਰਮ ਆਵੇ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ, ਇੱਕ ਮੱਥਾ ਹੋਰ ਟੇਕਿਆ ਕਰੋ ਕਿ ਤੁਹਾਨੂੰ ਐਸਾ ਗੁਰੂ ਨਹੀਂ ਮਿਲਿਆ ਜਿਹੜਾ ਬਲਾਤਕਾਰੀ ਹੋਵੇ, ਐਸਾ ਗੁਰੂ ਤੁਹਾਨੂੰ ਨਹੀਂ ਮਿਲਿਆ ਜਿਹਨੂੰ ਪਿਤਾ ਕਹਿਣ ਲੱਗਿਆਂ ਵੀ ਸ਼ਰਮ ਆਉਂਦੀ ਹੋਵੇ, ਔਰ ਜਿਹੜਾ ਲੱਖ ਗੁਨਾਹਾਂ ਦੇ ਵਿੱਚ ਮੁੜ ਕੇ ਦੋਸ਼ਾਂ ਦੇ ਵਿੱਚ ਉਹ ਲਿਪਤ ਹੋਵੇ। ਤੁਹਾਨੂੰ ਰੱਬ ਨੇ ਐਸਾ ਗੁਰੂ ਨਹੀਂ ਦਿੱਤਾ, ਤੁਹਾਨੂੰ ਸੱਚਾ ਗੁਰੂ ਦਿੱਤਾ, ਤੁਹਾਨੂੰ ਪੱਕਾ ਗੁਰੂ ਦਿੱਤਾ, ਤੁਹਾਨੂੰ ਸਚਿਆਰ ਗੁਰੂ ਦਿੱਤਾ, ਤੁਹਾਨੂੰ ਗੁਰੂ ਨਾਨਕ ਦਿੱਤਾ, ਤੁਹਾਨੂੰ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿੱਤਾ। ਹਾਂਜੀ,
ਰਹਾਓ ਕੌਣ ਕੌਣ ਅਪਰਾਧੀ, ਬਖਸ਼ਿਆਨ ਪਿਆਰੇ ਸਾਚੇ ਸ਼ਬਦ ਵਿਚਾਰ।
ਕੌਣ ਕੌਣ ਅਪਰਾਧੀ ਹੈ ਜਿਹੜਾ ਉਸ ਪਰਮਾਤਮਾ ਨੇ ਨਹੀਂ ਬਖਸ਼ਿਆ? ਪਰ ਕਦੋਂ? ਜਦੋਂ ਸੱਚੇ ਸ਼ਬਦ ਦੀ ਵਿਚਾਰ, ਗਿਆਨ, ਸੋਝੀ, ਵਿਵੇਕ ਉਸ ਪ੍ਰਭੂ ਪਰਮਾਤਮਾ ਦੀ ਦਾਤ ਪ੍ਰਾਪਤ ਹੋਈ ਹੈ।
ਭਉ ਜਲ ਪਾਰ ਉਤਾਰਿਆਨ ਭਾਈ, ਸਤਿਗੁਰ ਬੇੜਾ ਚਾੜ।
ਵਾਹਿਗੁਰੂ ਨੇ ਭਵ ਜਲ ਤੋਂ ਪਾਰ ਕਰ ਦਿੱਤਾ, ਗੁਰੂ ਦੀ ਬੇੜੀ ਵਿੱਚ ਬਿਠਾ ਦਿੱਤਾ। ਗੁਰਤੁਲਾ ਵੀ ਹੈ, ਗੁਰੂ ਬੇੜੀ ਵੀ ਹੈ, ਗੁਰੂ ਮਲਾਹ ਵੀ ਆਪ ਹੈ, ਆਪ ਹੀ ਗੁਰੂ ਪਾਤਸ਼ਾਹ ਮਹਾਰਾਜ ਇਹ ਸਾਰੀਆਂ ਵਿਧਾਂ ਬਣਾਉਂਦੇ, ਇਹ ਸੰਯੋਗ ਮਿਲਾਉਂਦੇ ਨੇ, ਸਾਡਾ ਨਿਗੁਣਿਆਂ ਦਾ ਉਧਾਰ ਕਰਦੇ ਨੇ, ਮੁਕਤੀ ਕਰਦੇ ਨੇ।
ਮਲੂਰੈ ਤੇ ਕੰਚਨ ਭਏ ਭਾਈ, ਗੁਰ ਪਾਰਸ ਮੇਲ ਮਿਲਾਏ।
ਜਦੋਂ ਗੁਰੂ ਪਾਰਸ ਮਿਲ ਜਾਂਦਾ ਹੈ, ਸੜੇ ਲੋਹੇ ਤੋਂ ਮਹਾਰਾਜ ਸਾਨੂੰ ਸ਼ੁੱਧ ਸੋਨਾ ਬਣਾਉਂਦੇ ਨੇ।
ਆਪ ਛੋੜ ਨਾਉ ਮਨ ਵਸਿਆ ਭਾਈ, ਜੋਤੀ ਜੋਤ ਮਿਲਾਏ।
ਉਹ ਫਿਰ ਆਪਣਾ ਆਪਾ ਛੱਡ ਦਿੰਦਾ, ਮੈਂ ਦਾ ਪਾਠ ਨਹੀਂ ਕਰਦਾ, ਮੈਂ ਆਹ ਕੀਤਾ, ਮੈਂ ਉਹ ਕੀਤਾ, ਉਦੋਂ ਮੈਂ ਆਹ ਕਿਹਾ, ਉਦੋਂ ਮੈਂ ਉਹ ਕਹਿ ਦਿੱਤਾ ਸੀ, ਹੁਣ ਮੈਂ ਆਹ ਕਰਾਂਗਾ। ਨਹੀਂ, ਉਹਨੇ ਆਪਾ ਭਾਵ ਛੱਡ ਦਿੱਤਾ, ਉਹਨੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਉਹਨੇ ਆਪਣੇ ਅੰਦਰ ਉਸ ਪ੍ਰਭੂ ਪਰਮਾਤਮਾ ਦੀ ਜਿਹੜੀ ਜੋਤ ਹੈ, ਕਿਉਂਕਿ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਪਰਮਾਤਮਾ ਨਾਲ ਆਪਣੀ ਸੁਰਤ ਨੂੰ ਜੋੜਿਆ, ਅੰਤ ਪਰਮਾਤਮਾ ਦੇ ਵਿੱਚ ਅਭੇਦਤਾ ਪ੍ਰਾਪਤ ਕੀਤੀ ਹੈ।
ਹਉ ਵਾਰੀ ਹਉ ਵਾਰਣੈ ਭਾਈ, ਸਤਿਗੁਰ ਕਉ ਸਤ ਬਲਿਹਾਰੈ ਜਾਉ।
ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਬਲਿਹਾਰਨੇ ਜਾਂਦਾ ਹਾਂ।
ਨਾਮ ਨਿਧਾਨ ਜਿਨ ਦਿੱਤਾ ਭਾਈ, ਗੁਰਮਤ ਸਹਿਜ ਸਮਾਓ।
ਜਿਸ ਪਰਮਾਤਮਾ ਨੇ ਨਾਮ ਦਾ ਖਜ਼ਾਨਾ ਮੈਨੂੰ ਦਿੱਤਾ ਹੈ, ਜਿਹਦੀ ਬਖਸ਼ਿਸ਼ ਦੇ ਨਾਲ ਗੁਰੂ ਦੀ ਮਤ ਮੈਨੂੰ ਪ੍ਰਾਪਤ ਹੋਈ ਹੈ, ਜਿਹਦੇ ਨਾਲ ਮੈਨੂੰ ਸਹਿਜ ਟਿਕਾਓ ਵਾਲਾ ਇਹ ਸੁਭਾਅ, ਇਹ ਬਿਰਤੀ ਪ੍ਰਾਪਤ ਹੋਈ ਹੈ।
ਗੁਰ ਬਿਨ ਸਹਿਜ ਨਾ ਉਪਜੈ ਭਾਈ, ਪੁੱਛੋ ਗਿਆਨੀਆਂ ਜਾਏ।
ਗੁਰੂ ਤੋਂ ਬਿਨਾਂ ਸਹਿਜ ਨਹੀਂ ਹੈ, ਅਡੋਲਤਾ ਨਹੀਂ ਹੈ। ਪੁੱਛ ਲਓ ਜਿਹਨੂੰ ਸਮਝ ਹੈ, ਮਹਾਰਾਜ ਨੇ ਕਿਹਾ ਗਿਆਨੀਆਂ ਨੂੰ ਪੁੱਛਿਓ, ਅਗਿਆਨੀਆਂ ਨੂੰ ਨਾ ਪੁੱਛਣ ਚਲੇ ਜਾਇਓ, ਜਿਹੜੇ ਆਪ ਅੰਧੇਰਾ ਪੰਡ ਬੰਨ ਕੇ ਸਿਰ ਤੇ ਚੁੱਕੀ ਹੋਵੇ।
ਸਤਿਗੁਰ ਕੀ ਸੇਵਾ ਸਦਾ ਕਰ ਭਾਈ, ਵਿੱਚੋਂ ਆਪ ਗਵਾਏ।
ਗੁਰੂ ਤੋਂ ਬਿਨਾਂ ਸਹਿਜ ਨਹੀਂ, ਸਹਿਜ ਤੋਂ ਬਿਨਾਂ ਭਗਤੀ ਨਹੀਂ। ਹਰ ਕਾ ਬੁਲੋਵਣਾ, ਬੁਲੋਵੋ ਮੇਰੇ ਭਾਈ, ਸਹਿਜ ਬੁਲੋਵੋ ਜੈਸੇ ਤਤ ਨਾ ਜਾਈ। ਅਡੋਲਤਾ ਹੀ ਤਾਂ ਪ੍ਰਾਪਤੀ ਹੈ। ਬੜੀ ਸੋਹਣੀ ਉਦਾਹਰਨ ਹੈ ਕਿਸੇ ਨੇ ਦਿੱਤੀ, ਉਹ ਕਹਿੰਦੇ ਸੁਨਿਆਰੇ ਦੀ ਦੁਕਾਨ ਤੇ ਜਾਓ, ਸੁਨਿਆਰੇ ਨੂੰ ਪੁੱਛ ਲਓ ਵੀ ਸ਼ੁੱਧ ਸੋਨੇ ਦੀ ਪਹਿਚਾਣ ਕੀ ਹੈ। ਉਹ ਕਹਿੰਦਾ ਜੀ, ਉਹ ਕਹੂਗਾ ਬਹਿ ਜਾ, ਉਹ ਕੋਠਾਲੀ 'ਚ ਸੋਨਾ ਪਾਏਗਾ ਔਰ ਦੱਸੇਗਾ ਕਿ ਜਿੰਨਾ ਚਿਰ ਇਹ ਸੋਨਾ ਸ਼ੁੱਧ ਨਹੀਂ, ਇਹ ਭੱਜਾ ਫਿਰਦਾ ਹੈ। ਜਿਵੇਂ ਜਿਵੇਂ ਉਹਦੇ ਵਿੱਚ ਉਹ ਪਾਈਪ ਜੀ ਮੂੰਹ 'ਚ ਪਾ ਕੇ ਉਹ ਕੋਠਾਲੀ ਵਿੱਚ ਅੱਗ ਲੈ ਕੇ ਜਾਏਗਾ, ਉਹਦੇ ਵਿੱਚੋਂ ਜਿਹੜਾ ਮਲੰਮਾ ਹੈ ਉਹਨੂੰ ਸਾੜੇਗਾ, ਜਦੋਂ ਸੜ ਜਾਏਗਾ ਤਾਂ ਫਿਰ ਕੀ ਹੈ, ਸ਼ੁੱਧ ਸੋਨਾ ਜਿਹੜਾ ਹੈ ਉਹ ਟਿਕ ਜਾਂਦਾ ਹੈ। ਕੋਠਾਲੀ ਵਿੱਚ ਰੁਕਿਆ ਸੋਨਾ ਸ਼ੁੱਧ ਹੈ, ਕੋਠਾਲੀ ਵਿੱਚ ਭੱਜਾ ਫਿਰਦਾ ਸੋਨਾ ਅਸ਼ੁੱਧ ਹੈ। ਬੰਦਿਆ, ਜਿੰਨਾ ਚਿਰ ਤੂੰ ਭੱਜਾ ਫਿਰਦਾ ਹੈ ਉਹਨਾਂ ਚਿਰ ਤੇਰੇ 'ਚ ਮਲੰਮਾ ਹੈ। ਕਦੇ ਉੱਧਰ ਭੱਜ ਗਿਆ, ਕਦੇ ਉੱਧਰ ਭੱਜ ਗਿਆ, ਕਦੇ ਉੱਧਰ ਭੱਜ ਗਿਆ। ਕਈ ਤਾਂ ਸਵੇਰੇ 25 ਥਾਈ ਮੱਥਾ ਟੇਕ ਕੇ ਆਉਂਦੇ ਨੇ। ਤੂੰ ਇੱਦਾਂ ਕਰ, ਇੱਕ ਥਾਂ ਇੱਕ ਦਿਨ ਜਾਇਆ ਕਰ, ਉੱਥੇ ਆਸਾ ਦੀ ਵਾਰ ਸੁਣਿਆ ਕਰ, ਉੱਥੇ ਕਥਾ ਸੁਣਿਆ ਕਰ, ਉੱਥੇ ਭਾਂਡੇ ਮਾਂਜ ਲਿਆ ਕਰ, ਉੱਥੇ ਲੰਗਰ ਛਕ ਲਿਆ ਕਰ, ਉੱਥੇ ਅਰਦਾਸ ਵਿੱਚ ਸ਼ਾਮਿਲ ਹੋ ਜਾਇਆ ਕਰ, ਅਗਲੇ ਦਿਨ ਦੂਜੀ ਥਾਂ ਚਲਾ ਜਾਇਆ ਕਰ। ਜਿੱਥੇ ਗੁਰੂ ਦੇ ਚਰਨ ਪੈ ਉਹ ਧਰਤੀ ਪਵਿੱਤਰ ਹੈ। ਪਰ ਭੱਜੇ ਹੀ ਫਿਰਨਾ, ਮਹਾਰਾਜ ਤਾਂ ਰੋਜ਼ ਕਹਿੰਦੇ ਨੇ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਅਸੀਂ ਕਹਿੰਦੇ ਨਾ ਮਹਾਰਾਜ 10 ਰੁਪਈਏ ਫੜੋ, ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਕਿਉਂਕਿ ਮੈਂ ਦੂਜੀ ਥਾਂ ਵੀ ਜਾਣਾ, 10 ਉੱਥੇ ਫੜਾਉਣੇ ਨੇ, ਆ ਫੜੋ ਜੀ ਮੈਂ ਚੱਲਿਆ ਜੀ। ਵੀ ਭਾਈ ਕਿਤੇ ਪਰਚੀ ਵਿਖਾ ਲਾ ਆਪਣੀ, ਕਿਤੇ ਉਹ ਦਵਾਈ ਲੈ ਲਾ ਆਪਣੀ, ਕਿਤੇ ਬਹਿ ਕੇ ਖਾ ਲਾ ਦਵਾਈ ਤੋਂ, ਭੱਜੇ ਫਿਰਦੇ ਤੋਂ ਤਾਂ ਮੂੰਹ 'ਚ ਗੋਲੀ ਪਾ ਕੇ ਪਾਣੀ ਵੀ ਨਹੀਂ ਪੀਤਾ ਜਾਂਦਾ, ਆਪਾਂ ਕਿਹੜੀ ਦੌੜ 'ਚ ਪਏ ਹੋਏ ਹਾਂ। ਹਾਂਜੀ,
ਗੁਰਮਤੀ ਭਾਉ ਉਪਜੈ ਭਾਈ, ਭਾਉ ਕਰਨੀ ਸੱਚ ਸਾਰ।
ਗੁਰੂ ਦੀ ਮਤ ਤੋਂ ਰੱਬ ਦਾ ਭਾਉ ਅਦਬ ਤੁਹਾਡੇ ਅੰਦਰ ਪੈਦਾ ਹੋਏਗਾ, ਤੇ ਇਸ ਅਦਬ ਤੋਂ, ਭਾਉ ਤੋਂ ਡਰ ਨਹੀਂ, ਅਦਬ। ਤੁਸੀਂ ਹੁਣ ਗੁਰਦੁਆਰੇ ਇੱਥੇ ਆਏ ਹੋ, ਪੈਰ ਧੋ ਕੇ ਆਏ ਹੋ, ਸਿਰ ਢੱਕ ਕੇ ਆਏ ਹੋ, ਡਰ ਨਹੀਂ ਹੈ, ਕਿਸੇ ਨੇ ਸਿਰ ਡੰਡਾ ਮਾਰ ਕੇ ਸਿਰ ਥੋੜਾ ਪਾੜ ਦੇਣਾ ਹੈ। ਅਦਬ ਹੈ ਕਿ ਨਹੀਂ ਭਾਈ ਮੈਂ ਨੰਗੇ ਸਿਰ ਨਹੀਂ ਜਾਣਾ, ਮੈਂ ਪੈਰ ਜੂਠੇ ਲੈ ਕੇ, ਪੈਰਾਂ ਨੂੰ ਮਿੱਟੀ ਲਾ ਕੇ, ਜਾਂ ਮੈਂ ਤਾਂ ਪੈਰ ਧੋ ਕੇ ਜਾਣਾ। ਇਹ ਅਦਬ ਹੈ। ਸਨਮਾਨ ਦੇ ਵਿੱਚ ਜੋ ਕੁਝ ਅਸੀਂ ਕਰਦੇ ਹਾਂ ਉਹ ਡਰ ਨਹੀਂ ਹੈ, ਉਹ ਅਦਬ ਹੈ, ਔਰ ਉਹ ਜ਼ਿਆਦਾ ਭਾਵ ਪੂਰਤ ਹੈ। ਗੁਰੂ ਦੀ ਮਤ ਤੋਂ ਭਾਉ ਪੈਦਾ ਹੁੰਦਾ, ਭਾਉ ਤੋਂ ਜਦੋਂ ਅਸੀਂ ਕਰਨੀ ਕਰਦੇ ਹਾਂ ਉਸ ਸੱਚ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਹਾਂਜੀ,
ਪ੍ਰੇਮ ਪਦਾਰਥ ਪਾਈਐ ਭਾਈ, ਸੱਚ ਨਾਮ ਆਧਾਰ।
ਸਭ ਤੋਂ ਵੱਡੀ ਦਾਤ ਪਰਮਾਤਮਾ ਤੋਂ ਮਿਲਦੀ ਹੋਇਆ ਪ੍ਰੇਮ ਰੂਪੀ ਪਦਾਰਥ, ਸਭ ਨੂੰ ਪਿਆਰ ਕਰਨਾ, ਕੋਈ ਨਫ਼ਰਤ ਨਹੀਂ, ਕੋਈ ਮਾੜਾ ਨਹੀਂ, ਕੋਈ ਬੁਰਾ ਨਹੀਂ, ਤੇ ਸੱਚੇ ਨਾਮ ਦਾ ਜੀਵਨ ਵਿੱਚ ਆਧਾਰ ਬਣਦਾ ਹੈ। ਹਾਂਜੀ,
जो सतगुर सेवै अपना भाई तिनकै हौ लागो पाए।
जिहड़े अपने गुरु दे सिख बनणगे, सेवादार बनणगे, गुरु दी मत अनुसार सेवा करनगे, गुरु अमरदास महाराज कहिंदे भाई असीं तां उहनां दे चरण छोवांगे, असीं तां उहनां दे चरण पकड़ांगे। गुरु अमरदास ने 12 साल सेवा करके दसी है, आप करके दसी, ता ही सानू कहा है भाई गुरु दी सेवा करो। हां जी।
जन्म सवारी अपना भाई कुल भी लई बख्शाए।
इहदे नाल तेरा जन्म भी सवरेगा, तेरी कुल भी सवरेगी, तू बख्शिया जाएगा। हां जी।
सच बाणी सच शब्द है भाई गुर कृपा ते होए।
बाणी सच्ची है, शब्द सच्चा है, पर गुरु दी कृपा तो बिना प्राप्त ही नहीं होना। तुसी वेख लो इना खजाना 1430 अंगा दे विच, फिर धारना पढ़ी जांदे ने जिवें पिछलियां संगतां तारियां, उवें किवें तारो बाबा जी। कवितावां गाउने आ, धार्मिक गीत गाउने आ, क्यों तुहाडे कोल बाणी नहीं है? जदों तुसी प्रभात फेरियां कढ़दे हो तो उदो जोटियां च बाणी नहीं पढ़ते? किन्नी संगत बाणी पढ़ती है गलियां बाजारां दे विचों दी लंघदे आ? कि वह बाणी नूं धारना दे विच वी पढ़िया जा सकदा है? नहीं राग आउंदा ते तुहानूं बाणी वी नहीं आउंदी। चलो राग ना आउणा ते वक्खरी चीज है, पर कविता कित्थों आ गई जी तुहानूं? बाणी दी थां ते तुसी गीत लिख लिया और लोकां नूं वी उसे काम ते लाया होया तुसी? नहीं। गुरु की कृपा होएगी तो सच्ची बाणी सच्चा शब्द प्राप्त होएगा। हाँ जी।
नानक नाम हर मन वसै भाई तिस बिघन ना लागे कोई।
अमरदास महाराज वड्डे सतगुरां दा नाम दर्ज करके नानक शब्द इस पंक्ति विच दर्ज करके कहंदे ने नाम हर मन वसै भाई, जिहदे हिरदे विच नाम वस जाएगा उहनूं कोई बिघन नहीं है, क्योंकि बिघन विनाशन। बिघन विनाशन सब दुख नाशन, सतगुर नाम दृढ़ा है। एक फिर पढ़ लो, बिघन विनाशन सब दुख नाशन, सतगुर नाम दृढ़ा है। गुरु ने थानू नाम का खजाना बख्शिया है। अज का दिन 4 जुलाई वो दिन है जदों आजाद हिंदुस्तान दे विच सानू पहली किश्त मिली सी कि दरबार साहब दे विच 1955 दे विच पुलिस आई। अश्वनी कुमार DIG सी जलंधर दा, उन्हें इत्थे आके हमला कीता, 3000 सिंह गिरफ्तार कीते, इस मंजी साहब दे स्थान ते दफा 144 लाई, श्री अकाल तख्त साहब वल गोलियां चलाईयां, सिंघां ते गोलियां चलाईयां, बाबा अटल राय कौलसर सारे अस्थाना की बेअदबी की, अनादर किया, और ये आख्या कि तुसी पंजाबी सूबा किवें मंगदे हो बई, किवें तुसी पंजाबी सूबा जिंदाबाद कह सकते हो? सारे वादे भुल गए। 1947 तो बाद 8 साल नहीं पूरे करन दिते अगलिया ने, जिन्हां दे घर नहीं हुंदे उन्हां नाल इदां ही हुंदा है, जिहड़े वक्त नाल फैसले ठीक नहीं करदे उन्हां नाल इदां ही हुंदा है, जिहड़े लम्मी नज़र निहालीए दा गुरु दा बचन नहीं मनदे उन्हां नाल इदां ही हुंदा है। और इह हमेशा याद रखना, तुसी चौकीदार बन के, तुसी गार्ड बन के करी जाओ, किसी के घर च कम किसी नूं की इतराज है, पर जिदन थोड़ी जी हक प्रस्ती की गल करोगे उस उदों इदां दा ही विहार होएगा जिहड़ा खालसा जी उदों तो लैके अज तक तुहाडे नाल हो रहा है और होना है। और जिन्हां दे अपने मुल्क नहीं हुंदे, अपनी आजाद प्रभु सत्ता जिन्हां दे कोल नहीं होया करदी, ये उन्हां सारिआं दे नाल इदां हुंदा है। इस करके पहली गल, असी गुरु के खालसे बनीए, अमृत छकीए, तैयार बर तैयार होइए, ये याद रखना। तुहानूं जो देना है गुरु नूं देना है। कदे अबदाली कहिंदा सी मैं तुहानूं लाहौर दे दियांगा, सरदार जस्सा सिंह आलू वालिया कहिंदा सी तेरे प्यो दा है थाली च पा के दे देंगा, 19 ਸਾਲਾਂ ਦੀ ਉਮਰ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਉਹਨੇ ਲਾਹੌਰ ਜਿੱਤ ਲਿਆ ਸੀ ਉਹਨਾਂ ਅਬਦਾਲੀ ਤੋਂ ਨਹੀਂ ਸੀ ਲਿਆ ਉਹਨਾਂ ਜਿੱਤਿਆ ਸੀ ਉਹਨਾਂ ਨੇ ਖਾਲਸਾ ਦਰਬਾਰ ਸਥਾਪਿਤ ਕੀਤਾ ਸੀ ਖਾਲਸਾ ਰਾਜ ਸਥਾਪਿਤ ਕੀਤਾ ਸੀ ਇੱਥੇ ਕੋਈ ਕਿਸੇ ਕੋ ਕੁਛ ਨਹੀਂ ਦਿੰਦਾ ਇੱਥੇ ਜੋ ਲੇਹ ਹੈ ਨਿਜ ਬਲ ਸੇ ਲੇਹ ਹੈ ਕੋਈ ਕਿਸੇ ਕੋ ਰਾਜ ਨਾ ਦੇ ਹੈ ਆਪਣੀ ਬਲ ਸ਼ਕਤੀ ਨਾਲ ਤੁਹਾਨੂੰ ਤੁਹਾਡੇ ਹੱਕਾਂ ਦੀ ਪ੍ਰਾਪਤੀ ਹੋਣੀ ਹੈ ਜਦੋਂ ਤੋਂ ਅਸੀਂ ਇਸ ਆਜ਼ਾਦ ਮੁਲਕ ਦੇ ਵਿੱਚ ਆਏ ਜਦੋਂ ਤੋਂ ਅਸੀਂ ਆਪਣੇ ਹੱਕ ਮੰਗਣ ਦੀ ਗੱਲ ਕਦੇ ਵੀ ਕੀਤੀ ਹੈ ਜਦੋਂ ਵੀ ਕਰਾਂਗੇ ਆ ਜਦੋਂ 1984 ਦਾ ਵੱਡਾ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਉਹ ਵੀ ਕਿਹੜੀ ਗੱਲ ਹੋਇਆ ਸੀ ਆਨੰਦਪੁਰ ਸਾਹਿਬ ਦੇ ਮਤੇ ਤੋਂ ਗੱਲ ਸ਼ੁਰੂ ਹੁੰਦੀ ਹੈ ਵੱਧ ਅਧਿਕਾਰਾਂ ਦੀ ਗੱਲ ਸ਼ੁਰੂ ਹੁੰਦੀ ਹੈ ਉਹ ਵੀ ਸਟੇਟਾਂ ਵਾਸਤੇ ਉਦੋਂ ਵੀ ਹਮਲਾ ਹੋਇਆ ਪੰਜਾਬੀ ਸੂਬਾ ਮੰਗਿਆ ਉਦੋਂ ਵੀ ਹਮਲਾ ਹੋਇਆ ਜਦੋਂ ਵੀ ਤੁਸੀਂ ਆਪਣੇ ਹੱਕਾਂ ਦੀ ਗੱਲ ਕਰੋਗੇ ਔਰ ਤੁਹਾਨੂੰ ਇਹ ਅਹਿਸਾਸ ਕਰਾਇਆ ਜਾਏਗਾ ਕਿ ਭਾਈ ਤੁਸੀਂ ਠੀਕ ਫੈਸਲੇ ਠੀਕ ਸਮੇਂ 'ਤੇ ਪਹਿਲਾਂ ਵੀ ਨਹੀਂ ਕੀਤੇ ਹੁਣ ਵੀ ਆਪਾਂ ਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਅਸੀਂ ਸਿਰ ਜੋੜ ਕੇ ਆਪਸ ਦੇ ਵਿੱਚ ਮਿਲੀਏ ਬੈਠੀਏ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਮਗਰੋਂ ਬਣਾਇਆ ਪਹਿਲਾਂ ਮਿਸਲਾਂ ਇਕੱਠੀਆਂ ਕੀਤੀਆਂ ਸੀ ਕੀਤੀਆਂ ਕਿਵੇਂ ਸੀ ਇੱਕ ਲੰਬਾ ਚੌੜਾ ਇਤਿਹਾਸ ਹੈ ਪਰ ਉਸ ਮਹਾਰਾਜੇ ਨੂੰ ਨਮਸਕਾਰ ਹੈ ਜਿਹਨੇ ਸਾਰੀ ਸਿੱਖ ਸ਼ਕਤੀ ਇਕੱਠੀ ਕਰਕੇ 40 ਸਾਲ ਇੱਕ ਸਿੱਖ ਸਲਤਨਤ ਸੰਸਾਰ ਨੂੰ ਦਿੱਤੀ ਜਿਹਦਾ ਅੱਜ ਵੀ ਦੁਨੀਆਂ ਦੇ ਵਿੱਚ ਕੋਈ ਬਦਲ ਨਹੀਂ ਹੈ ਸੋ ਅੱਜ ਉਹ ਦਿਨ ਹੈ ਜਿਸ ਦਿਨ ਤੋਂ ਸਾਡੀ ਇੱਕ ਨਵੀਂ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਸਾਨੂੰ ਅਹਿਸਾਸ ਕਰਾਇਆ ਗਿਆ ਸਾਡੇ ਆਪਣੇ ਇਸ ਅਸਥਾਨ 'ਤੇ ਸਾਨੂੰ ਗੋਲੀਆਂ ਮਾਰੀਆਂ ਗਈਆਂ ਸਮੇਤ ਜੁੱਤੀਆਂ ਪੁਲਿਸ ਅੰਦਰ ਵਾੜੀ ਗਈ ਅੱਜ ਕੋਈ ਗੱਲ ਹੁੰਦੀ ਆਪਾਂ ਕਹਿੰਦੇ ਹਾਂ ਕਿ ਸ਼ਾਇਦ ਅੱਜ ਹੋਇਆ ਨਹੀਂ ਭਾਈ ਜਦੋਂ ਦੀ ਅਸੀਂ ਤਕਦੀਰ ਆਪਣੀ ਨਹੀਂ ਲਿਖ ਸਕੇ ਉਦੋਂ ਤੋਂ ਲੈ ਕੇ ਇਹ ਲੇਖਾ ਜੋਖਾ ਸਾਨੂੰ ਦੇਣਾ ਹੀ ਪੈ ਰਿਹਾ ਇਸ ਕਰਕੇ ਸਭ ਤੋਂ ਪਹਿਲੀ ਲੋੜ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਹਮ ਦੋ ਹਮਾਰਾ ਇੱਕ ਇਸ ਗੁਣਾ 'ਚੋਂ ਬਾਹਰ ਆਓ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਅਸੀਂ ਪਹਿਲੀ ਗੱਲ ਵਿਆਹ ਨਹੀਂ ਕਰਨਾ ਦੂਜੀ ਗੱਲ ਅਸੀਂ ਬੱਚਾ ਪੈਦਾ ਨਹੀਂ ਕਰਨਾ ਜੇ ਕਰਨਾ ਹੈ ਤਾਂ ਇੱਕ ਕਰਨਾ ਹੈ ਅਸੀਂ ਜਿਹੜੇ ਵੀ ਘੱਟ ਗਿਣਤੀ ਹੁੰਦੇ ਨੇ ਜਿਹੜੇ ਲੋਕ ਵੀ ਥੋੜ੍ਹੇ ਹੋਇਆ ਕਰਦੇ ਨੇ ਹਮੇਸ਼ਾ ਬਹੁਤ ਗਿਣਤੀ ਮੈਜੋਰਿਟੀ ਵਾਲੇ ਲੋਕ ਉਹਨਾਂ 'ਤੇ ਰੁਲਿੰਗ ਵੀ ਕਰਦੇ ਨੇ ਉਹਨਾਂ ਨਾਲ ਅਨਿਆਂ ਵੀ ਕਰਦੇ ਨੇ ਮੈਂ ਨਹੀਂ ਕਹਿੰਦਾ ਕਿ ਆਪਾਂ ਸਿਰਫ ਆਪਣੀ ਆਬਾਦੀ ਇਸ ਤਰ੍ਹਾਂ ਵਧਾਉਣ ਦੀ ਗੱਲ ਕਰੀਏ ਨਹੀਂ ਉੱਥੇ ਅਸੀਂ ਆਪਾਂ ਗੁਰੂ ਦੇ ਬਖਸ਼ੇ ਹੋਏ ਇਸ ਖਜ਼ਾਨੇ ਨੂੰ ਜਿਹੜਾ ਖਾਲਸਾ ਪੰਥ ਸ਼ਬਦ ਹੈ ਬੜਾ ਵੱਡਾ ਸ਼ਬਦ ਹੈ ਜਿੱਦਣ ਤੁਸੀਂ ਇਕੱਠੇ ਹੋ ਜਾਓਗੇ ਫਿਰ ਦੁਨੀਆ ਆ ਕੇ ਪੁੱਛੇਗੀ ਕਿ ਖਾਲਸਾ ਜੀ ਤੁਸੀਂ ਕੀ ਚਾਹੁੰਦੇ ਹੋ ਆਪਣੀ ਸ਼ਕਤੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਵਿੱਚ ਇਕੱਠਾ ਕਰੀਏ ਤਾਂ ਕਿ ਅਸੀਂ ਭਿਖਾਰੀ ਨਾ ਬਣੀਏ ਰੋਜ਼ ਬੇਇੱਜ਼ਤ ਬੇਗੈਰਤ ਹੋਣ ਦੀ ਇਹ ਜਿਹੜੀ ਸਾਡੀ ਝੋਲੀ ਵਿੱਚ ਇਹਨਾਂ ਨੇ ਗੱਲ ਪਾਈ ਹੈ ਅਸੀਂ ਇਹਨੂੰ ਮੂਲੋਂ ਵੱਢੀਏ ਅਸੀਂ ਦੁਨੀਆਂ ਨੂੰ ਇੱਜ਼ਤ ਦੇਣ ਵਾਲੇ ਮਾਣ ਤਾਣ ਦੇਣ ਵਾਲੇ ਦੂਜਿਆਂ ਦੇ ਸਿਰ 'ਤੇ ਹੱਥ ਰੱਖਣ ਵਾਲੇ ਦੂਜਿਆਂ ਦੀਆਂ ਇੱਜ਼ਤਾਂ ਬਚਾਉਣ ਵਾਲੇ ਅਸੀਂ ਉਸ ਵਾਪਸ ਮਾਣ ਤਾਣ ਦੇ ਵਿੱਚ ਆਈਏ ਇਹਨੇ ਸ਼ਬਦ ਪ੍ਰਵਾਨ ਕਰਨੇ ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ ਮੈਂ ਸਮੁੱਚੇ ਪ੍ਰਬੰਧ ਦਾ ਧੰਨਵਾਦ ਕਰਦਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਅੱਜ ਦਾ ਸਮਾਂ ਉਹਨਾਂ ਨੇ ਮੈਨੂੰ ਦਿੱਤਾ ਫਤਿਹ ਬੁਲਾਉਣ ਤੋਂ ਪਹਿਲਾਂ ਅੱਜ ਦਾ ਜੋ ਪਾਵਨ ਸ਼ਬਦ ਹੈ ਉਸ ਦੀਆਂ ਦੋ ਅੰਤਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ ਜੀ
ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਘਨ ਨਾ ਲਾਗੈ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।